ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਅਸੀਂ ਕਈ ਲੇਖਾਂ ਵਿੱਚ ਇਹ ਪੜ੍ਹਦੇ ਹਾਂ ਕਿ ਜਦੋਂ ਸਾਡੇ ਨਿਰਮਲ ਮਨ ਉੱਤੇ ਆਤਮਕ ਪ੍ਰਕਾਸ਼ ਦੀਆਂ ਝਲਕਾਂ ਪੈਂਦੀਆਂ ਹਨ ਤਾਂ ਸਾਡਾ ਅਨੁਭਵ ਖੁੱਲ੍ਹਦਾ ਹੈ। ਜਿੱਥੇ ਵੀ ਝਲਕਾਂ ਦਾ ਜ਼ਿਕਰ ਆਇਆ ਹੈ ਮਨ 'ਤੇ ਪੈਣ ਦਾ, ਉੱਥੇ ਲਫ਼ਜ਼ ਨਿਰਮਲ ਮਨ ਵਰਤਿਆ ਗਿਆ ਹੈ। ਮਲੀਨ ਮਨ ਉੱਤੇ ਇਹ ਝਲਕਾਂ ਨਹੀਂ ਪੈਂਦੀਆਂ। ਇਸੇ ਤਰ੍ਹਾਂ ਗੁਰਬਾਣੀ ਦੀ ਪੰਕਤੀ ਹੈ, ਕਬੀਰ ਮਨ ਨਿਰਮਲ ਪਿਆ ਜੈਸਾ ਗੰਗਾ ਨੀਰ, ਪਾਛੇ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ। ਇਸ ਪੰਕਤੀ ਤੋਂ ਇਹ ਜ਼ਾਹਿਰ ਹੁੰਦਾ ਹੈ ਕਿ ਪਰਮਾਤਮਾ ਨਿਰਮਲਤਾ ਦਾ ਆਸ਼ਿਕ ਹੈ। ਉਸਨੂੰ ਰਜਾਵਣ ਦਾ ਬਹੁਤ ਵਧੀਆ ਤਰੀਕਾ ਨਿਰਮਲਤਾ ਹੈ। ਸੋ ਅਸੀਂ ਜਦੋਂ ਸਾਧ ਸੰਗਤ ਵਿੱਚ ਆਉਂਦੇ ਹਾਂ, ਕੋਈ ਸੇਵਾ ਕਰਦਾ ਹੈ ਮਨ ਨੂੰ ਨਿਰਮਲ ਕਰਦਾ ਹੈ, ਕੋਈ ਗੁਰਬਾਣੀ ਸੁਣ ਕੇ ਮਨ ਨੂੰ ਨਿਰਮਲ ਕਰਦਾ ਹੈ, ਕੋਈ ਕੀਰਤਨ ਸੁਣ ਕੇ ਜਾਂ ਗੁਰਮੰਤਰ ਦਾ ਜਾਪ ਕਰਕੇ ਮਨ ਨੂੰ ਨਿਰਮਲ ਕਰਦਾ ਹੈ। ਇਸ ਤਰ੍ਹਾਂ ਆਪਣੇ ਮਨ ਨੂੰ ਨਿਰਮਲ ਕਰਦਿਆਂ ਕੁਛ ਸਵਾਦ ਜਿਹਾ ਆਉਂਦਾ ਹੈ, ਪਰ ਸੰਗਤ ਤੋਂ ਬਾਹਰ ਜਾ ਕੇ ਫਿਰ ਮਲੀਨ ਕਰ ਲੈਂਦੇ ਹਾਂ ਅਤੇ ਫਿਰ ਸਮਾਗਮ ਅਗਲੇ ਸਮਾਗਮ 'ਤੇ ਆ ਕੇ ਮਨ ਨੂੰ ਨਿਰਮਲ ਕੀਤਾ, ਫਿਰ ਮਲੀਨ ਕਰ ਲਿਆ। ਇਸ ਤਰ੍ਹਾਂ ਪੂਰੀ ਨਿਰਮਲਤਾ ਦਾ ਸਾਨੂੰ ਅਨੁਭਵ ਨਹੀਂ ਆਉਂਦਾ ਅਤੇ ਨਾ ਆਤਮਕ ਪ੍ਰਕਾਸ਼ ਦੀਆਂ ਝਲਕਾਂ ਪੈਂਦੀਆਂ ਹਨ। ਜਦੋਂ ਅਸੀਂ ਇੱਥੇ ਮਨ ਨੂੰ ਨਿਰਮਲ ਕਰਕੇ ਬਾਹਰ ਜਾ ਕੇ ਆਪਣੀ ਨਿਰਮਲਤਾਈ ਨੂੰ ਬਰਕਰਾਰ ਰੱਖ ਕੇ ਫਿਰ ਸੰਗਤ ਕਰਾਂਗੇ, ਫਿਰ ਬਰਕਰਾਰ ਰੱਖਾਂਗੇ ਨਿਰਮਲਤਾਈ ਨੂੰ, ਇਸ ਤਰ੍ਹਾਂ ਫਿਰ ਸਾਨੂੰ ਵੀ ਉਹ ਅਨੁਭਵ ਹੋ ਸਕਦਾ ਹੈ। ਪਰ ਸੰਗਤ ਤੋਂ ਬਾਹਰ ਇਤਨਾ ਮਨ ਨੂੰ ਮਲੀਨ ਕਰਨ ਦਾ ਮਸਾਲਾ ਹੈ, ਟੀਵੀ ਦੇਖ ਲਓ, ਜੇ ਇੱਕ ਪ੍ਰੋਗਰਾਮ ਵਧੀਆ ਹੈ ਤਾਂ ਸੋ ਮਨ ਨੂੰ ਮਲੀਨ ਕਰਦੇ ਹਨ। ਨੌਜਵਾਨਾਂ ਨੇ ਆਈਪੋਡ ਰੱਖੇ ਹੁੰਦੇ ਹਨ ਕੀਰਤਨ ਸੁਣਨ ਲਈ, ਪਰ ਜੇ ਵਿੱਚ ਇਹ ਦੋ ਸ਼ਬਦ ਹਨ ਤਾਂ 40-50 ਗਾਣੇ ਹਨ ਮਨ ਨੂੰ ਭੜਕਾਉਣ ਵਾਲੇ, ਮਲੀਨ ਕਰਨ ਵਾਲੇ। ਇੰਟਰਨੈਟ ਦਾ ਰੁਝੇਵਾਂ ਹੈ ਜਿੱਥੇ ਘੰਟਿਆਂਬੱਧੀ ਨੌਜਵਾਨ ਭੈਣਾਂ ਵੀਰ ਬੈਠੇ ਰਹਿੰਦੇ ਹਨ, ਉਸ ਵਿੱਚ ਇਤਨੀ ਗੰਦਗੀ ਹੈ ਕਿ ਸਾਲਾਂ ਦੀ ਨਿਰਮਲਤਾ ਨੂੰ ਸਕਿੰਟਾਂ 'ਚ ਮਲੀਨ ਬਣਾ ਦਿੰਦੀ ਹੈ। ਸੋ ਇਹ ਤਾਂ ਦ੍ਰਿੜ ਮਨ ਵਾਲਿਆਂ ਦੀ ਗੱਲ ਹੈ, ਜਿਹੜਾ ਸੰਕਲਪ ਲੈ ਕੇ ਜਾਏ ਵੀ ਅਗਲੇ ਸਮਾਗਮ ਤੱਕ ਆਪਣੇ ਮਨ ਨੂੰ ਨਿਰਮਲ ਰੱਖਣਾ ਹੈ। ਉਸ ਲਈ ਗੁਰਮੁਖ ਪਿਆਰਿਆਂ ਨੇ 3 ਲੇਖ ਲਿਖੇ ਹਨ ਜਿਸ ਵਿੱਚ ਮਲੀਨਤਾ ਦਾ ਤਾਂ ਨਿਰਮਲਤਾ ਦਾ ਬਿਆਨ ਕੀਤਾ ਗਿਆ ਹੈ। ਲੇਖਾਂ ਦੀ ਅਸਲੀ ਕਦਰ ਵੀ ਇਸ ਤਰ੍ਹਾਂ ਹੀ ਹੈ ਕਿ ਪੜ੍ਹਨ ਸੁਣਨ ਨਾਲ ਇੰਨੀ ਕਦਰ ਨਹੀਂ, ਉਹਨੂੰ ਕਮਾ ਕੇ ਜਦੋਂ ਅਸੀਂ ਸੁਖੀ ਹੋਵਾਂਗੇ ਤਾਂ ਅਸੀਂ ਇਸ ਦੀ ਘਾਲਣਾ ਦੀ ਕਦਰ ਪਾਏ। ਸੋ ਆਓ ਪਿਆਰ ਨਾਲ ਸਰਵਣ ਕਰੀਏ। ਇਸ ਵਿੱਚ ਇੱਕ ਨੁਕਤਾ ਇਹ ਵੀ ਦਰਸਾਇਆ ਗਿਆ ਹੈ ਕਿ ਬਾਹਰ ਜਾ ਕੇ ਆਪਣੀ ਨਿਰਮਲਤਾਈ ਨੂੰ ਅਸੀਂ ਕਿਵੇਂ ਬਰਕਰਾਰ ਰੱਖ ਸਕਦੇ। ਮੈਲ ਨੂੰ ਸਮਝਣ ਲਈ ਇਸ ਦੇ ਉਲਟ ਨਿਰਮਲਤਾ ਦਾ ਗਿਆਨ ਜ਼ਰੂਰੀ ਹੈ। ਜਿਸ ਤਰ੍ਹਾਂ ਹਨੇਰੇ ਦੀ ਆਪਣੀ ਕੋਈ ਹਸਤੀ ਨਹੀਂ ਹੈ, ਇਹ ਸਿਰਫ ਚਾਨਣ ਦੀ ਅਣਹੋਂਦ ਜਾਂ ਗੈਰ ਹਾਜ਼ਰੀ ਤੋਂ ਉਤਪੰਨ ਹੁੰਦਾ ਹੈ, ਇਸੇ ਤਰ੍ਹਾਂ ਮੈਲ ਦੀ ਵੀ ਆਪਣੀ ਕੋਈ ਹਸਤੀ ਨਹੀਂ ਹੈ, ਇਹ ਸਿਰਫ ਮਾਇਕੀ ਮੰਡਲ ਵਿੱਚ ਹੋਮੇ ਵੇੜੇ ਮਨ ਦੇ ਭਰਮ ਭੁਲਾਵੇ ਦਾ ਪਰਛਾਵਾਂ, ਅਕਸ਼ ਪ੍ਰਤੀਬਿੰਬ, ਭੁੱਲ, ਅਗਿਆਨਤਾ ਤੇ ਹਨੇਰੀ ਹੈ। ਇਸ ਦੇ ਉਲਟ ਨਿਰਮਲਤਾ ਇਹ ਆਤਮਕ ਮੰਡਲ ਦੇ ਪ੍ਰਕਾਸ਼ ਦਾ ਸਵੈ ਗੁਣ ਹੈ। ਨਿਰਮਲਤਾ ਇਹ ਆਤਮਕ ਮੰਡਲ ਦੇ ਪ੍ਰਕਾਸ਼ ਦਾ ਸਵੈ ਗੁਣ ਹੈ, ਜੋ ਨਿਰੰਜਨ ਹੈ, ਨਿਰਆਕਾਰ ਹੈ, ਨਿਰਲੇਪ ਹੈ, ਆਤਮ ਜੋਤ ਹੈ, ਜੋਤ ਪ੍ਰਕਾਸ਼ ਹੈ, ਬਾਣੀ ਰੂਪ ਹੈ, ਸੱਚ ਹੈ, ਸ਼ਬਦ ਹੈ, ਨਾਮ ਹੈ। ਜਿਸ ਤਰ੍ਹਾਂ ਸੂਰਜ ਦੀ ਰੋਸ਼ਨੀ ਨਿਰਮਲ ਆਉਂਦੀ ਹੈ ਪਰ ਬੱਦਲਾਂ, ਧੂੰਏ, ਧੂੜ ਆਦਿ ਨਾਲ ਧੁੰਦਲੀ ਹੋ ਜਾਂਦੀ ਹੈ, ਇਸੇ ਤਰ੍ਹਾਂ ਅੰਤਰ ਆਤਮੇ ਉਹ ਆਤਮ ਜੋਤ ਨਿਰਮਲ ਹੈ, ਪਰ ਜਦ ਇਸ ਦੇ ਪ੍ਰਕਾਸ਼ ਦੇ ਉਦਾਲੇ ਮਾਇਆ ਦਾ ਛੋੜ, ਹੋਮੇ ਦਾ ਭਰਮ ਭੁਲਾਵਾ, ਨੀਵੇਂ ਖਿਆਲਾਂ ਦੇ ਬਦਲ, ਮਾਇਕੀ ਕਰਮਾਂ ਦੀ ਧੂੜ, ਨੀਵੀਂ ਸੰਗਤ ਦੀ ਰੰਗਤ, ਦੂਜੇ ਭਾਵ ਦੀ ਧੁੰਦ, ਅੰਤਸ਼ਕਰਨ ਦੀ ਹਵਾੜ, ਮੈਂ ਮੇਰੀ ਦਾ ਮੈਲਾ ਗਿਲਾਫ ਚੜ੍ਹ ਜਾਂਦਾ ਹੈ ਤਾਂ ਆਤਮਕ ਨਿਰਮਲ ਪ੍ਰਕਾਸ਼ ਤੋਂ ਅਸੀਂ ਵਾਂਝੇ ਰਹਿ ਜਾਂਦੇ ਹਾਂ। ਹਾਂਜੀ, ਜਦੋਂ ਮਾਇਆ ਵਿੱਚ ਵਿਚਰਦੇ ਹਾਂ, ਹੋਮੇ ਵੇੜੇ ਕਰਮ ਕਰਦੇ ਹਾਂ, ਨੀਵੇਂ ਖਿਆਲ ਸੋਚਦੇ ਹਾਂ, ਮਾਇਕੀ ਕਰਮ ਕਰਦੇ ਹਾਂ, ਨੀਵੀਂ ਸੰਗਤ ਕਰਦੇ ਹਾਂ, ਦੂਜੇ ਭਾਵ ਵਿੱਚ ਵਿਚਰਦੇ ਹਾਂ, ਅੰਤਸ਼ਕਰਨ ਦੀ ਹਵਾੜ ਅਨੁਸਾਰ ਰੂਟੀਨ ਵਿੱਚ ਰੁੜ ਜਾਂਦੇ ਹਾਂ, ਮੈਂ ਮੇਰੀ ਦਾ ਅਭਿਆਸ ਕਰਦੇ ਹਾਂ, ਤਾਂ ਫਿਰ ਉਹ ਅੰਤਰ ਆਤਮਾ ਜੋਤ ਜਿਹੜਾ ਨਿਰਮਲ ਪ੍ਰਕਾਸ਼ ਹੈ ਉਸ ਤੋਂ ਅਸੀਂ ਵਾਂਝੇ ਰਹਿ ਜਾਂਦੇ ਹਾਂ। ਜਿਵੇਂ ਕਿ ਬਿਜਲੀ ਦਾ ਕਰੰਟ ਤਾਂ ਨਿਰਮਲ ਹੁੰਦਾ ਹੈ ਪਰ ਬਲਬਾਂ ਦੇ ਅੱਡ ਅੱਡ ਰੰਗ ਆਉਂਦੇ ਹਨ, ਇਹਨਾਂ ਬਲਬਾਂ ਦੀ ਰੰਗਤ ਅਨੁਸਾਰ ਸਾਨੂੰ ਰੰਗੀਨ ਰੋਸ਼ਨੀ ਮਿਲਦੀ ਹੈ। ਇਸੇ ਤਰ੍ਹਾਂ ਸਾਡੀ ਨਿਗਾਹ ਤਾਂ ਨਿਰਮਲ ਹੁੰਦੀ ਹੈ ਪਰ ਭਿੰਨ ਭਿੰਨ ਰੰਗੀਨ ਐਨਕਾਂ ਅਨੁਸਾਰ ਸਾਡੀ ਨਜ਼ਰ ਕਾਲੀ, ਪੀਲੀ, ਹਰੀ, ਲਾਲ ਆਦਿ ਰੰਗਾਂ ਵਾਲੀ ਹੋ ਜਾਂਦੀ ਹੈ। ਜਿਉਂ ਜੇ ਰੰਗ ਦੀ ਐਨਕ ਪਾਉਂਦੇ ਹਾਂ ਬਾਰਲਾ ਸਾਰਾ ਰੰਗ ਉਸੇ ਰੰਗ ਦਾ ਨਜ਼ਰ ਆਉਂਦਾ ਹੈ। ਸੋ ਅਸੀਂ ਆਪੋ ਆਪਣੀ ਰੰਗੀਨ ਮਨ ਦੀਆਂ ਐਨਕਾਂ ਵਾਲੀ ਰੰਗੀਨ ਮੈਲੀ ਦ੍ਰਿਸ਼ਟੀ ਨੂੰ ਹੀ ਨਿਰਮਲ ਤੇ ਸੱਚ ਸਮਝੀ ਬੈਠੇ ਹਾਂ। ਹਾਂਜੀ, ਹਰ ਚੀਜ਼ ਦੀ ਅਸਲੀਅਤ ਦਾ ਸਾਨੂੰ ਪਤਾ ਨਹੀਂ। ਜਿਉਂ ਜੀ ਮਨ ਦੀ ਰੰਗਤ ਹੈ ਉਸ ਦ੍ਰਿਸ਼ਟੀ ਅਨੁਸਾਰ ਅਸੀਂ ਉਸਨੂੰ ਦੇਖਦੇ ਹਾਂ ਤੇ ਆਪਣੀ ਮਨ ਦੀ ਰੰਗੀਨ ਤੇ ਮੈਲੀ ਦ੍ਰਿਸ਼ਟੀ ਨੂੰ ਹੀ ਨਿਰਮਲ ਤੇ ਸੱਚ ਮੰਨੀ ਬੈਠੇ ਹਾਂ। ਇਸ ਤਰ੍ਹਾਂ ਅਸੀਂ ਇਲਾਹੀ ਪ੍ਰਕਾਸ਼ ਦੀ ਨਿਰਮਲਤਾ ਤੇ ਅਸਲੀਅਤ ਤੋਂ ਬੇਖਬਰ, ਅਣਜਾਣ, ਅਗਿਆਨੀ, ਅਵੇਸਲੇ ਤੇ ਬੇਪਰਵਾਹ ਹਾਂ। ਅਕਾਲ ਪੁਰਖ ਦੇ ਕਵਾਬ ਜਾਂ ਹੁਕਮ ਅਨੁਸਾਰ ਇਹ ਕਾਇਨਾਤ ਕੁਦਰਤੀ ਪੰਜ ਤੱਤਾਂ ਦਾ ਹੀ ਮਿਲਗੋਬਾ ਹੈ, ਪ੍ਰਕਿਰਤੀ ਹੈ, ਪ੍ਰਗਟਾਵਾ ਹੈ, ਰਚਨਾ ਹੈ। ਇਸ ਤਰ੍ਹਾਂ ਇਹ ਪੰਜ ਤੱਤ ਤ੍ਰੈਗੁਣੀ ਮਾਇਕੀ ਮੰਡਲ ਦੇ ਕੁਦਰਤੀ ਬੀਜ ਰੂਪ ਹਨ ਜਿਨ੍ਹਾਂ ਰਾਹੀਂ ਸ੍ਰਿਸ਼ਟੀ ਦੀ ਰਚਨਾ ਬਣੀ ਤੇ ਚੱਲ ਰਹੀ ਹੈ। ਇਹ ਹਵਾ, ਪਾਣੀ, ਅਗ ਇਤਿਆਦਕ, ਇਹਨਾਂ ਪੰਜ ਤੱਤਾਂ ਨਾਲ ਸ੍ਰਿਸ਼ਟੀ ਬਣੀ ਹੈ। ਗੁਰਬਾਣੀ ਅੰਦਰ ਸਾਰੀ ਮਾਇਕੀ ਰਚਨਾ ਨੂੰ ਕੂੜ, ਭਰਮ ਤੇ ਅਸਤ ਦੱਸਿਆ ਗਿਆ ਹੈ। ਇਸ ਲਈ ਇਹ ਤ੍ਰੈਗੁਣੀ ਮਾਇਕੀ ਮੰਡਲ ਤੇ ਉਸਦੇ ਤੱਤ ਵੀ ਬਿਨਸੰਹਾਰ, ਬਦਲਵੇਂ ਤੇ ਭਰਮ ਹੀ ਹਨ। ਜੋ ਕੂੜ, ਭਰਮ, ਅਸਤ, ਬਦਲਵਾਂ ਤੇ ਚਲਾਇਮਾਨ ਹੈ ਉਹ ਸਭ ਕੁਛ ਗੰਦਲਾ ਅਤੇ ਮੈਲਾ ਹੀ ਹੈ, ਕਿਉਂਕਿ ਕਾਇਨਾਤ ਅਤੇ ਇਸ ਦੀ ਕੁਦਰਤ ਮਾਇਕੀ ਮੰਡਲ ਦੇ ਭਰਮ ਭੁਲਾਵੇ ਦਾ ਗੰਦਲਾ ਪਰਛਾਵਾਂ ਤੇ ਮੈਲ ਹੀ ਹੈ। ਅਸਲ ਵਿੱਚ ਇਹ ਸਾਰੀ ਕਾਇਨਾਤ ਅਤੇ ਇਸ ਦੇ ਕੁਦਰਤੀ ਤੱਤ ਇਲਾਹੀ ਆਦਿ ਪਰਮ ਤੱਤ ਨਾਮ ਅਥਵਾ ਸ਼ਬਦ ਦਾ ਹੀ ਅਕਸ, ਪ੍ਰਤੀਬਿੰਬ, ਪ੍ਰਕਾਸ਼, ਵਿਕਾਸ, ਪ੍ਰਕਿਰਤੀ ਤੇ ਪ੍ਰਵਿਰਤੀ ਹਨ। ਦੂਜੇ ਲਫ਼ਜ਼ਾਂ ਵਿੱਚ ਆਦਿ ਪਰਮ ਤੱਤ ਜਾਂ ਇਲਾਹੀ ਜੋਤ ਹੀ ਸੱਚ ਅਤੇ ਨਿਰਮਲ ਹੋ ਸਕਦੀ ਹੈ, ਜਾਂ ਇਉਂ ਕਹੋ ਕਿ ਸਹੀ ਮਾਇਨਿਆਂ ਵਿੱਚ ਅਸਲੀ ਤੇ ਅਤ ਸੂਖਮ, ਸੱਚੀ ਨਿਰੰਜਨ ਤੇ ਨਿਰਾਕਾਰ ਨਿਰਮਲਤਾ ਇਲਾਹੀ ਪਰਮ ਜੋਤ ਨਾਮ ਤੇ ਸ਼ਬਦ ਦਾ ਹੀ ਸਵੈ ਗੁਣ ਹੈ। ਗੁਰਬਾਣੀ ਵਿੱਚ ਇਸ ਆਤਮਕ ਨਿਰਮਲਤਾ ਨੂੰ ਇਉਂ ਦਰਸਾਇਆ ਗਿਆ ਹੈ, ਨਿਰਮਲ ਸਾਚਾ ਏਕ ਤੂੰ, ਹੋਰ ਮੈਲ ਭਰੀ ਸਭ ਜਾਏ। ਨਿਰਮਲ ਸ਼ਬਦ, ਨਿਰਮਲ ਹੈ ਬਾਣੀ, ਨਿਰਮਲ ਜੋਤ ਸਭ ਮਾਹੇ ਸਮਾਣੀ। ਨਿਰਮਲ ਤੇ ਸਭ ਨਿਰਮਲ ਹੋਵੇ, ਨਿਰਮਲ ਮਨੁਆ ਹਰ ਸ਼ਬਦ ਪਰ ਹੋਵੇ। ਕਰ ਕਿਰਪਾ ਜਿਸ ਕੋ ਨਾਮ ਦੀਆ, ਨਾਨਕ ਸੋ ਜਨ ਨਿਰਮਲ ਥੀਆ। ਗੁਰਮੁਖੇ ਮਨ ਨਿਰਮਲ ਹੋਵਾ, ਨਿਰਮਲ ਹਰ ਗੁਣ ਗਾਏ ਰਾਮ। ਸੱਚ ਰਤੇ ਸੇ ਨਿਰਮਲੇ, ਹੋਮੇ ਤਜ ਵਿਕਾਰਾ। ਨਿਰਮਲ ਨਿਰਾਹਾਰ ਨਹਿ ਕੇਵਲ, ਸੂਚੇ ਸਾਚੇ ਨਾ ਲਾਗੈ ਮੈਲ। ਸੂਚੇ ਸਾਚੇ ਨਾ ਲਾਗੈ ਮਲ, ਕਹਿ ਨਾਨਕ ਜਿਨ ਮਨ ਨਿਰਮਲ, ਸਦਾ ਰਹੇ ਗੁਰ ਨਾਲੇ। ਜਿਸ ਨੂੰ ਤੇਰਾ ਅੰਗ, ਸੋ ਨਿਰਮਲੀ ਹੂੰ ਨਿਰਮਲਾ। ਨਾਮ ਰਤੇ ਤੇ ਨਿਰਮਲ ਦੇਹਾ, ਨਿਰਮਲ ਹੰਸਾ ਸਦਾ ਸੁਖ ਨੇਹਾ। ਆਪ ਪਛਾਣੈ ਸੋਈ ਜਨ ਨਿਰਮਲ, ਬਾਣੀ ਸ਼ਬਦ ਸੁਣਾਏਂਦਾ। ਸਦਾ ਨਿਰਮਲ ਹੈ ਜੋ ਸੱਚ ਰਾਤੇ, ਸਦਾ ਨਿਰਮਲ ਹੈ ਜੋ ਸੱਚ ਰਾਤੇ, ਸਾਚ ਵਸਿਆ ਮਨ ਸੋਈ। ਤੂੰ ਆਪ ਨਿਰਮਲ, ਤੇਰੇ ਜਨ ਹੈ ਨਿਰਮਲ, ਗੁਰ ਕੈ ਸ਼ਬਦ ਵਿਚਾਰੇ। ਹਰ ਨਾਮ ਨਾਮ ਹੈ ਸੋਈ ਜਨ ਨਿਰਮਲ, ਫਿਰ ਮੈਲਾ ਮੂਲ ਨਾ ਹੋਈ। ਉਪਰਲੀਆਂ ਵਿਚਾਰਾਂ ਤੋਂ ਸਪਸ਼ਟ ਹੈ ਕਿ ਹਰੀ ਦੀ ਆਦਿ ਪਰਮ ਜੋਤ ਦਾ ਪ੍ਰਕਾਸ਼ ਰੂਪ ਨਾਮ ਜਾਂ ਸ਼ਬਦ ਹੀ ਨਿਰਮਲ ਹੈ। ਇਸ ਆਤਮ ਜੋਤ ਪ੍ਰਕਾਸ਼ ਤੋਂ ਬਗੈਰ ਹੋਰ ਸਗਲ ਤ੍ਰੈਗੁਣੀ ਮਾਇਕੀ ਮੰਡਲ ਦੀ ਰਚਨਾ ਤੇ ਇਸ ਰਚਨਾ ਅੰਦਰ ਸਾਰੇ ਕਰਮ, ਕਿਰਿਆ, ਧਰਮ, ਜੋਗ, ਸਾਧਨ ਆਦਿ ਮਲੀਨ ਤੇ ਮੈਲੇ ਹਨ। ਧਿਆਨ ਦੇਣਾ ਜੀ, ਉਹ ਇਤਨੀ ਅਤ ਸੂਖਮ ਨਿਰਮਲਤਾ ਹੈ ਆਤਮਕ ਮੰਡਲ ਦੀ, ਆਤਮ ਜੋਤ ਪ੍ਰਕਾਸ਼ ਦੀ, ਕਿ ਇਸ ਆਤਮ ਜੋਤ ਪ੍ਰਕਾਸ਼ ਤੋਂ ਬਗੈਰ ਹੋਰ ਸਗਲ ਤ੍ਰੈਗੁਣੀ ਮਾਇਕੀ ਮੰਡਲ ਦੀ ਰਚਨਾ ਤੇ ਇਸ ਰਚਨਾ ਦੇ ਸਾਰੇ ਕਿਰਿਆ ਕਰਮ ਧਰਮ ਜੋਗ ਸਾਧਨ ਆਦਿ ਮਲੀਨ ਅਤੇ ਮੈਲੇ ਹਨ। ਚਉ ਜੁਗ ਮੈਲੇ ਮਲ ਭਰੇ ਜਿਨ ਮੁਖ ਨਾਮ ਨਾ ਹੋਏ। ਮਨ ਮੈਲੇ ਸਭ ਕਿਛ ਮੈਲਾ, ਤਨ ਧੋਤੇ ਮਨ ਅੱਛਾ ਨਾ ਹੋਏ। ਹਉਮੈ ਮੈਲਾ ਜਗ ਫਿਰੈ ਮਰ ਜੰਮੈ ਵਾਰੋ ਵਾਰ। ਹਰ ਬਿਨ ਸਭ ਕਿਛ ਮੈਲਾ ਸੰਤੋ ਕਿਆ ਹਉ ਪੂਜ ਚੜਾਈ। ਮੈਲਾ ਬ੍ਰਹਮਾ ਮੈਲਾ ਇੰਦ, ਰਹੁ ਮੈਲਾ ਮੈਲਾ ਹੈ ਚੰਦ। ਮੈਲਾ ਮਲਤਾ ਏ ਸੰਸਾਰ, ਇਕ ਹਰ ਨਿਰਮਲ ਜਾਂ ਕਾ ਅੰਤ ਨਾ ਪਾਰ। ਮੈਲੇ ਬ੍ਰਹਮੰਡਾਏ ਕੈ ਈਸ, ਮੈਲੇ ਨਿਸ ਬਾਸੁਰ ਦਿਨ ਤੀਸ। ਮੈਲਾ ਮੋਤੀ ਮੈਲਾ ਹੀਰ, ਮੈਲਾ ਪਵਨ ਭਾਵਕ ਅਰਨੀਰ। ਮੈਲੇ ਸ਼ਿਵ ਸ਼ੰਕਰਾ ਮਹੇਸ਼, ਮੈਲੇ ਸਿੱਧ ਸਾਧਕ ਅਰਭੇਖ। ਮੈਲੇ ਜੋਗੀ ਜੰਗਮ ਜਟਾ ਸਹਿਤ, ਮੈਲੀ ਕਾਇਆ ਹੰਸ ਸਮੇਤ। ਕਹਿ ਕਬੀਰ ਤੇ ਜਨ ਪਰਵਾਨ, ਨਿਰਮਲ ਤੇ ਜੋ ਰਾਮੈ ਜਾਨ। ਮੈਲਾ ਹਰ ਕੇ ਨਾਮ ਬਿਨ ਜੀਓ, ਨਾਮ ਬਿਨਾ ਸਭ ਜਗ ਹੈ ਮੈਲਾ, ਦੂਜੇ ਭਰਮ ਪਤ ਖੋਈ। ਸੋ ਉੱਪਰਲੀ ਵਿਚਾਰਾਂ ਵਿੱਚ ਇਲਾਹੀ ਨਿਰਮਲਤਾ ਦੀ ਵਿਆਖਿਆ ਕੀਤੀ ਗਈ ਹੈ। ਹੁਣ ਗੁਰਬਾਣੀ ਦੀ ਰੋਸ਼ਨੀ ਵਿੱਚ ਮੈਲ ਦੀ ਬਾਬਤ ਵਿਚਾਰ ਕੀਤੀ ਜਾਂਦੀ ਹੈ। ਧੁੱਪ ਦੀ ਗਰਮੀ ਨਾਲ ਸਮੁੰਦਰ ਦਾ ਮਲੀਨ ਪਾਣੀ ਸਾਫ਼ ਤੇ ਹਲਕਾ ਹੋ ਕੇ ਭਾਫ਼ ਦੀ ਸ਼ਕਲ ਵਿੱਚ ਆਕਾਸ਼ ਵੱਲ ਉੱਡ ਜਾਂਦਾ ਹੈ। ਜਦ ਇਹ ਭਾਫ਼ ਜਾਂ ਬੱਦਲ ਪਹਾੜਾਂ ਨਾਲ ਟਕਰਾਉਂਦਾ ਹੈ ਤਾਂ ਬਰਸਾਤ ਦੀ ਸ਼ਕਲ ਵਿੱਚ ਧਰਤੀ ਤੇ ਵਰਦਾ ਹੈ। ਜਿਉਂ ਜਿਉਂ ਇਹ ਨਿਰਮਲ ਭਾਫ਼ ਤੋਂ ਬਣਿਆ ਹੋਇਆ ਪਾਣੀ ਧਰਤੀ ਦੇ ਗੰਧਲੇ ਵਾਯੂਮੰਡਲ ਵਿੱਚ ਦੀ ਲੰਘਦਾ ਹੈ, ਤਿਉਂ ਤਿਉਂ ਇਹ ਪਾਣੀ ਮੁੜ ਗੰਧਲਾ ਹੁੰਦਾ ਜਾਂਦਾ ਹੈ। ਪਹਾੜਾਂ ਨਾਲਿਆਂ ਨਦੀਆਂ ਤੇ ਦਰਿਆਵਾਂ ਰਾਹੀਂ ਵਗਦਾ ਹੋਇਆ ਇਹ ਪਾਣੀ ਧਰਤੀ ਦੀ ਮਲੀਨਤਾ ਨਾਲ ਹੋਰ ਗੰਧਲਾ ਹੁੰਦਾ ਜਾਂਦਾ ਹੈ। ਇਸੇ ਤਰ੍ਹਾਂ ਆਕਾਸ਼ ਦੀ ਹਵਾ ਸਾਫ਼ ਸੁਥਰੀ ਹੁੰਦੀ ਹੈ, ਪਰ ਜਿਉਂ ਜਿਉਂ ਧਰਤੀ ਦੇ ਵਾਯੂਮੰਡਲ ਦੀ ਧੂੜ ਧੂੰਆਂ ਤੇ ਬਦਬੂ ਆਦਿ ਨਾਲ ਇਹ ਹਵਾ ਗੰਧਲੀ ਹੁੰਦੀ ਜਾਂਦੀ ਹੈ, ਤਿਉਂ ਤਿਉਂ ਇਹ ਭਾਰੀ ਤੇ ਮੈਲੀ ਹੁੰਦੀ ਜਾਂਦੀ ਹੈ। ਸ਼ਹਿਰਾਂ ਵਿੱਚ ਵੀ ਧੂੰਏ ਧੂੜ ਨਾਲੀਆਂ ਦੀ ਬਦਬੂ ਤੇ ਕਾਰਖਾਨਿਆਂ ਦੀ ਗੰਦਗੀ ਗੰਦੀ ਹਵਾ ਨਾਲ ਇਹ ਨਿਰਮਲ ਹਵਾ ਗੰਧਲੀ ਹੋ ਜਾਂਦੀ ਹੈ। ਇਸੇ ਤਰ੍ਹਾਂ ਖੇਤਾਂ ਦੇ ਖੁੱਲ੍ਹੇ ਵਾਯੂਮੰਡਲ ਦੀ ਹਵਾ ਸ਼ਹਿਰਾਂ ਦੀ ਘਣੀ ਵਸੋ ਦੀ ਹਵਾ ਨਾਲੋਂ ਸਾਫ਼ ਸੁਥਰੀ ਤੇ ਤਾਜ਼ੀ ਹੁੰਦੀ ਹੈ। ਇਹਨਾਂ ਉਦਾਹਰਣਾਂ ਤੋਂ ਸਪਸ਼ਟ ਹੈ ਕਿ ਹਰ ਇੱਕ ਕੁਦਰਤੀ ਤੱਤ ਆਪਣੇ ਅਸਲੀ ਤੱਤ ਸਰੂਪ ਵਿੱਚ ਸਾਫ਼ ਅਤੇ ਨਿਰਮਲ ਹੁੰਦਾ ਹੈ। ਧਿਆਨ ਦੇਣਾ ਜੀ, ਇਲਾਹੀ ਨਿਰਮਲਤਾ ਦੇ ਮੁਕਾਬਲੇ ਤਾਂ ਸਭ ਕੁਝ ਮੈਲਾ ਹੈ। ਇਹ ਤੱਤ ਵੀ ਮੈਲੇ, ਸ੍ਰਿਸ਼ਟੀ ਵੀ ਮੈਲੀ, ਸਾਡੇ ਕਰਮ ਧਰਮ ਵੀ ਮੈਲੇ। ਪਰ ਜੇ ਇਲਾਹੀ ਨਿਰਮਲਤਾ ਨਾਲ ਮੁਕਾਬਲਾ ਨਾ ਕਰੀ, ਉਸਨੂੰ ਇੱਕ ਪਾਸੇ ਰੱਖੀਏ, ਤਾਂ ਫਿਰ ਇਹ ਜਿਹੜੇ ਕੁਦਰਤੀ ਤੱਤ ਹਨ ਆਪਣੇ ਅਸਲੀ ਸਰੂਪ ਵਿੱਚ ਸਾਫ਼ ਅਤੇ ਨਿਰਮਲ ਹੁੰਦੇ ਹਨ। ਪਰ ਜਦ ਇਹਨਾਂ ਤੱਤਾਂ ਨਾਲ ਹੋਰ ਮਲੀਨ ਜੁਜ਼ ਮਿਲਦੇ ਹਨ ਤਾਂ ਇਹ ਤੱਤ ਗੰਧਲੇ ਤੇ ਮਲੀਨ ਹੋ ਜਾਂਦੇ ਹਨ। ਸਮਝਣ ਵਾਲੀ ਜ਼ਰੂਰੀ ਗੱਲ ਇਹ ਹੈ ਕਿ ਕੁਦਰਤੀ ਤੱਤ ਜਿਹਾ ਕਿ ਰੋਸ਼ਨੀ, ਪਾਣੀ, ਅਗਨੀ, ਹਵਾ ਤੇ ਆਕਾਸ਼ ਆਪਣੇ ਆਪ ਵਿੱਚ ਨਿਰੋਲ ਤੇ ਸਾਫ਼ ਹੁੰਦੇ ਹਨ, ਪਰ ਜਦ ਇਹਨਾਂ ਤੱਤਾਂ ਉੱਤੇ ਹੋਰਨਾਂ ਚੀਜ਼ਾਂ ਦਾ ਅਸਰ ਜਾਂ ਅਕਸ ਪੈਂਦਾ ਹੈ ਤਾਂ ਉਹ ਤੱਤ ਮਲੀਨ ਪ੍ਰਤੀਤ ਹੁੰਦੇ ਹਨ, ਪਰ ਅਸਲ ਵਿੱਚ ਇਹ ਤੱਤ ਆਪਣੇ ਆਪ ਵਿੱਚ ਮਹਿਲ ਰਹਿਤ ਹੁੰਦੇ ਹਨ। ਉੱਪਰਲੀਆਂ ਉਦਾਹਰਣਾਂ ਵਿੱਚ ਜੋ ਮਹਿਲ ਦਰਸਾਈ ਗਈ ਹੈ ਉਹ ਸਭ ਤ੍ਰੈਗੁਣੀ ਮਾਇਕੀ ਮੰਡਲ ਦਾ ਪਰਛਾਵਾਂ ਜਾਂ ਰੰਗਤ ਹੈ। ਐਨ ਇਸੇ ਤਰ੍ਹਾਂ ਸਾਡੀ ਆਤਮ ਪਰਮ ਜੋਤ ਦਾ ਪ੍ਰਕਾਸ਼ ਨਿਰਮਲ ਹੁੰਦਾ ਹੈ, ਪਰ ਸਾਡੇ ਨੀਵੇਂ ਮਲੀਨ ਖਿਆਲਾਂ ਦੀ ਰੰਗਤ ਨਾਲ ਸਾਡਾ ਮਨ ਮੈਲਾ ਹੋ ਜਾਂਦਾ ਹੈ। ਇਹ ਸਾਡੀ ਅੰਦਰਲੀ ਮੈਲ ਸਾਡੀ ਆਪੋ ਲਾਈ ਹੋਈ ਹੈ। ਧਿਆਨ ਦੇਣਾ ਜੀ, ਨੀਵੇਂ ਖਿਆਲ ਕਿਉਂ ਆਪ ਹੀ ਅਸੀਂ ਸੋਚਦੇ ਹਾਂ। ਸੋ ਇਹ ਸਾਡੀ ਅੰਦਰਲੀ ਮੈਲ ਸਾਡੀ ਆਪੋ ਲਾਈ ਹੋਈ ਹੈ, ਜਿਹੜੀ ਸਾਡੀ ਸੁਰਤ ਨੂੰ ਮਾਇਕੀ ਮੰਡਲ ਵੱਲ ਬਾਰਮੁਖੀ ਕਰਕੇ ਖਿੰਡਾਵ ਵਿੱਚ ਲੈ ਜਾਂਦੀ ਹੈ। ਹਾਂਜੀ, ਇਹ ਮੈਲ ਕਰਦੀ ਕੀ ਹੈ ਜਦੋਂ ਅੰਦਰ ਧੱਸ ਜਾਂਦੀ ਹੈ? ਇੱਕ ਤਾਂ ਅੰਤਰਮੁਖੀ ਆਉਣ ਨਹੀਂ ਦਿੰਦੀ, ਸੁਰਤ ਨੂੰ ਬਾਰਮੁਖੀ ਕਰ ਦਿੰਦੀ ਹੈ। ਦੂਸਰਾ ਫਿਰ ਇਸ ਨੂੰ ਖਿੰਡਾਵ ਵੱਲ ਲੈ ਜਾਂਦੀ ਹੈ, ਇਕਾਗਰ ਨਹੀਂ ਆਉਣ ਦਿੰਦੀ। ਇਸ ਤਰ੍ਹਾਂ ਅੰਦਰਲੇ ਅਗਨ ਸ਼ੋਕ ਸਾਗਰ ਵਿੱਚ ਸਾਡੀ ਸੁਰਤ ਤਪ ਜਾਂਦੀ ਹੈ। ਇਹ ਸਾਡੇ ਮਨ ਦੀ ਮੈਲ, ਸਾਡੀ ਅੰਦਰਲੀ ਅੱਗ ਦਾ ਧੂੰਆਂ ਹੈ ਜਿਹੜੀ ਸਾਡੀ ਰੂਹ ਨੂੰ ਮੈਲਾ ਕਰ ਜਾਂਦਾ ਹੈ। ਆਪਣੇ ਹੀ ਨੀਵੇਂ ਤੇ ਮੈਲੇ ਖਿਆਲਾਂ ਦੀ ਛੋਹ ਨਾਲ ਸਾਡਾ ਮਨ ਮਲੀਨ ਹੋ ਜਾਂਦਾ ਹੈ। ਤੇ ਸਾਡੀ ਸੁਰਤ ਮਾਇਕੀ ਅਗਨ ਨਾਲ ਤਪ ਜਾਂਦੀ ਹੈ, ਖਿੰਡ ਜਾਂਦੀ ਹੈ, ਮੈਲੀ ਹੋ ਜਾਂਦੀ ਹੈ ਤੇ ਭਾਰੀ ਹੋ ਜਾਂਦੀ ਹੈ, ਤੇ ਅਸੀਂ ਪੰਜ ਵਾਸ਼ਨਾਵਾਂ ਦੇ ਅਧੀਨ ਕਰਮ ਕਰਦੇ ਤੇ ਨਤੀਜੇ ਭੋਗਦੇ ਹਾਂ। ਧਿਆਨ ਦੇਣਾ ਜੀ, ਮੈਲ ਨਾਲ ਬਾਰਮੁਖੀ ਹੋ ਕੇ ਮਾਇਕੀ ਅਗਨ ਦਾ ਸੇਕ ਲੱਗਦਾ ਹੈ ਤੇ ਮਾਇਕੀ ਅਗ ਨਾਲ ਸਾਡੀ ਸੁਰਤ ਤਪ ਜਾਂਦੀ ਹੈ, ਖਿੰਡ ਜਾਂਦੀ ਹੈ, ਮੈਲੀ ਹੋ ਜਾਂਦੀ ਹੈ, ਭਾਰੀ ਹੋ ਜਾਂਦੀ ਹੈ, ਆਤਮਕ ਮੰਡਲ ਵੱਲ ਉੱਡ ਨਹੀਂ ਸਕਦੀ ਉੱਥੇ। ਤਾਂ ਫਿਰ ਅਸੀਂ ਕੀ ਕਰਦੇ, ਜਦੋਂ ਭਾਰੀ ਹੋ ਜਾਂਦੀ ਹੈ, ਪੰਜ ਵਾਸ਼ਨਾਵਾਂ ਦੇ ਅਧੀਨ ਕਰਮ ਕਰਦੇ ਤੇ ਨਤੀਜੇ ਭੋਗਦੇ ਹਾਂ। ਸੋ ਇਲਾਹੀ ਹੁਕਮ ਅਨੁਸਾਰ ਦੋ ਅੱਡ ਅੱਡ ਮੰਡਲ ਹਨ, ਇੱਕ ਆਤਮਕ ਮੰਡਲ ਹੈ, ਇਸ ਨੂੰ ਗੁਰਬਾਣੀ ਵਿੱਚ ਸੱਚਖੰਡ, ਬੇਗਮਪੁਰਾ, ਨਿਜ ਘਰ, ਸੱਚ ਘਰ ਆਦਿ ਕਿਹਾ ਗਿਆ ਹੈ। ਇਸ ਮੰਡਲ ਵਿੱਚ ਆਤਮ ਜੋਤ ਦਾ ਪ੍ਰੇਮ ਪ੍ਰਕਾਸ਼ ਹੈ। ਇਸ ਪ੍ਰਕਾਸ਼ ਨੂੰ ਨਾਮ, ਸ਼ਬਦ, ਅਕਲ, ਕਲਾ, ਹੁਕਮ, ਸੱਚ ਆਦਿ ਅੱਖਰਾਂ ਨਾਲ ਦਰਸਾਇਆ ਗਿਆ ਹੈ। ਇਸ ਆਤਮ ਪ੍ਰਕਾਸ਼ ਦੇ ਮੰਡਲ ਵਿੱਚ ਸਦਾ ਸੁੱਖ ਹੈ। ਹਾਂਜੀ, ਜੇ ਕੋਈ ਇਸ ਮੰਡਲ ਨੂੰ ਅਨੁਭਵ ਕਰ ਲਵੇ ਜਾਂ ਇੱਥੇ ਸੁਰਤ ਪਹੁੰਚ ਜਾਵੇ, ਕਿਤਨਾ ਸਵਾਦਲਾ ਜੀਵਨ ਹੋਵੇਗਾ, ਕਿਉਂਕਿ ਇਸ ਮੰਡਲ ਵਿੱਚ ਕਦੀ ਦੁੱਖ ਹੈ ਹੀ ਨਹੀਂ, ਸਦੀ ਵੀ ਸੁੱਖ ਹੈ। ਇੱਥੇ ਮਾੜਾ ਮੋਟਾ ਖੇੜਾ ਨਹੀਂ ਕਿ ਘੰਟਾ ਦੋ ਘੰਟਾ ਬੰਦਾ ਖੁਸ਼ ਰਿਹਾ ਫਿਰ ਉਦਾਸ, ਇੱਥੇ ਸਦੀ ਵੀ ਖੇੜਾ ਹੈ, ਸਦੀ ਵੀ ਚਾਉ ਹੈ, ਸਦਾ ਚਾਨਣ ਹੈ, ਇੱਥੇ ਸਦੀ ਵੀ ਨਿਰਮਲਤਾ ਹੈ, ਸਦ ਜੀਵਨ ਹੈ, ਤਤ ਗਿਆਨ ਹੈ, ਪ੍ਰੀਤ ਪ੍ਰੇਮ, ਸਹਿਜ ਦਇਆ, ਖਿਮਾ, ਗੁਰਪ੍ਰਸਾਦ, ਨਦਰ, ਹੁਕਮ, ਨਾਮ, ਸ਼ਬਦ ਦਾ ਪ੍ਰਵੇਸ਼ ਹੈ। ਅਤੇ ਇਸ ਮੰਡਲ ਵਿੱਚ ਹਉਮੈ, ਮੈਲ, ਦੁੱਖ, ਕਲੇਸ਼, ਮੌਤ, ਆਵਾਗਮਨ, ਅਗਿਆਨਤਾ, ਭਰਮ, ਹਨੇਰ, ਪਾਪ, ਜਮ ਆਦਿ ਦਾ ਅਭਾਵ ਹੈ। ਨਾ ਦੁੱਖ ਹੈ, ਨਾ ਕਲੇਸ਼ ਹਨ, ਨਾ ਕੋਈ ਚਿੰਤਾਵਾਂ ਹਨ, ਨਾ ਮੌਤ ਹੈ। ਬੇਗਮਪੁਰਾ ਸ਼ਹਿਰ ਕੋ ਨਾ ਦੁੱਖ ਅੰਧੋ ਨਹੀਂ ਤੈ ਠਾਉ, ਗੁਰਬਾਣੀ ਤਾਂ ਸੱਚ ਹੈ, ਦੁੱਖ ਅੰਧੋ ਨਹੀਂ ਤੈ ਠਾਉ। ਸੁਖ ਮਹਿਲ ਜਾ ਕੇ ਊਚ ਦੁਆਰੇ, ਤਾਂ ਮੈਂ ਵਾਸ ਹੈ ਭਗਤ ਪਿਆਰੇ। ਦੂਜੇ ਪਾਸੇ ਮਾਇਕੀ ਮੰਡਲ ਹੈ, ਜਿਸ ਵਿੱਚ ਤ੍ਰੈ ਗੁਣੀ ਮਾਇਆ ਦਾ ਖੇਲ ਅਖਾੜਾ ਹੈ ਅਤੇ ਇੱਥੇ ਹਉਮੈ ਦਾ ਬੋਲਬਾਲਾ ਹੈ, ਪ੍ਰਧਾਨ ਹਉਮੈ ਹੈ। ਇਸ ਮਾਇਕੀ ਮੰਡਲ ਵਿੱਚ ਹਉਮੈ, ਪਰਮ, ਹਨੇਰ, ਮੈਲ, ਦੂਜਾ ਭਾਉ, ਈਰਖਾ, ਦੁਵੈਤ, ਸਾੜਾ, ਪਾਪ ਪੁੰਨ, ਦੁੱਖ ਕਲੇਸ਼, ਜਮ, ਨਰਕ ਸੁਰਗ, ਮੌਤ, ਆਵਾਗਮਨ, ਅਗਿਆਨਤਾ, ਕਰਮ ਧਰਮ, ਕਾਮ ਕ੍ਰੋਧ, ਲੋਭ ਮੋਹ, ਆਸਾ ਮਨਸਾ, ਤ੍ਰਿਸ਼ਨਾ, ਕਿਰਨ ਆਦਿ ਦਾ ਵਰਤ ਵਰਤਾਰਾ ਹੈ। ਇਸ ਮਾਇਕੀ ਮੰਡਲ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾ ਜਗ ਖਾਇਆ, ਮਨਮੁਖ ਖਾਦੇ ਗੁਰਮੁਖ ਉਭਰੇ, ਜਿਨੀ ਸੱਚ ਨਾਮ ਚਿਤ ਲਾਇਆ, ਮਾਈ ਮਾਇਆ ਛਲ, ਤ੍ਰਿਣ ਕੀ ਅਗਨ ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹੜਕਾ ਜਲ। ਮਾਇਆ ਮੋਹ ਭਉ ਜਲ ਹੈ ਅਵਧੂ, ਸ਼ਬਦ ਤਰੈ ਕੁਲਤਾਰੀ, ਮਾਇਆ ਮੋਹ ਅੰਧ ਅੰਧਾਰਾ, ਹੋਮੇ ਮੇਰਾ ਪਸਰਿਆ ਪਾਸਾਰਾ, ਅੰਧਿਨ ਜਲਤ ਰਹੇ ਦਿਨ ਰਾਤੀ, ਗੁਰਬਿਨ ਸ਼ਾਂਤ ਨਾ ਹੋਈ ਹੈ। ਬਿਨ ਕਰਮਾ ਸਭ ਭਰਮ ਪੁਲਾਈ, ਮਾਇਆ ਮੋਹ ਬਹੁਤ ਦੁੱਖ ਪਾਈ, ਮਨਮੁਖ ਅੰਧੇ ਠੌਰ ਨਾ ਪਾਈ, ਬਿਸ਼ਟਾ ਕਾ ਕੀੜਾ ਬਿਸ਼ਟਾ ਮਾਹੇ ਸਮਾਈ। ਮਾਇਆ ਮੋਹ ਸਗਲ ਜਗ ਛਾਇਆ, ਕਾਮਣ ਦੇਖ ਕਾਮ ਲੋਭਾਇਆ, ਸੁਤ ਕੰਚਨ ਸਿਉ ਹੇਤ ਵਧਾਇਆ, ਸਭ ਕਿਛ ਆਪਣਾ ਇਕ ਰਾਮ ਪਰਾਇਆ। ਮਾਇਆ ਮੋਹ ਜਗ ਭਰਮਿਆ, ਕਰ ਮੁਸੈ ਖਬਰ ਨਾ ਹੋਏ, ਕਾਮ ਕ੍ਰੋਧ ਮਨ ਹਿਰ ਲਿਆ, ਮਨਮੁਖ ਅੰਧਾ ਲੋਏ। ਮਾਇਆ ਭੁਯੰਗਮ ਸਰਪ ਹੈ, ਜਗ ਘੇਰਿਆ ਬਿਖ ਖਾਏ, ਮਾਇਆ ਮੋਹ ਦੁਖ ਸਾਗਰ ਹੈ, ਬਿਖਦੁੱਤਰ ਤਰਿਆ ਨਾ ਜਾਏ, ਮੇਰਾ ਮੇਰਾ ਕਰਦੇ ਪਚਮੂਏ, ਹੋਮੇ ਕਰਤ ਵਿਹਾਏ। ਅਸਲ ਵਿੱਚ ਮੈਲ ਦਾ ਮੁੱਢਲਾ ਕਾਰਨ ਜੀਵ ਦੀ ਹੋਮੇ ਹੀ ਹੈ, ਹੋਮੇ ਦੀ ਕਲਪਨਾ ਦੁਆਰਾ ਸਾਡੀ ਅਡਰੀ ਹਸਤੀ ਤੇ ਮੈਂ ਮੇਰੀ ਬਣਦੀ ਹੈ। ਹਾਂਜੀ, ਇਹ ਮੈਲ ਦਾ ਮੁੱਢਲਾ ਕਾਰਨ, ਇਸਦੀ ਜੜ ਸਾਡੀ ਹੋਮੇ ਹੈ। ਜਦੋਂ ਹਉਮੈ ਆ ਗਈ ਸਾਡੇ ਵਿੱਚ, ਸਾਨੂੰ ਆਪਣੀ ਅਡਰੀ ਹਸਤੀ ਪ੍ਰਤੀਤ ਆਉਂਦੀ ਹੈ, ਫਿਰ ਮੈਂ ਮੇਰੀ ਉਪਜਦੀ ਹੈ। ਤੇ ਹਉਮੈ ਦੇ ਭਰਮ ਭੁਲਾਵੇ ਵਿੱਚੋਂ ਹੀ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਉਪਜਦੇ ਹਨ, ਜਿਨ੍ਹਾਂ ਦੇ ਅਸਰ ਹੇਠ ਅਨੇਕਾਂ ਨੀਵੇਂ ਤੇ ਮੈਲੇ ਖਿਆਲ, ਮੈਲੇ ਤਰੰਗ, ਮੈਲੇ ਵਲਵਲੇ ਭਾਵਨਾਵਾਂ, ਈਰਖਾ, ਦੁਐਤ, ਰੋਸੇ, ਗਿਲੇ, ਸ਼ੱਕ, ਸਾੜਾ, ਕੁਲਝਣਾ, ਵੈਰ ਵਿਰੋਧ, ਕਿਰਨਾ ਆਦਿ ਦੀਆਂ ਅਨੇਕਾਂ ਵਾਸ਼ਨਾਵਾਂ ਉਤਪੰਨ ਤੇ ਪ੍ਰਵਿਰਤ ਹੁੰਦੀਆਂ ਹਨ। ਹਉਮੈ ਤੋਂ ਮੈਂ ਮੇਰੀ ਉਪਜਦੀ ਹੈ, ਹਉਮੈ ਤੋਂ ਹੀ ਕਾਮ, ਕ੍ਰੋਧ, ਲੋਭ, ਹੰਕਾਰ ਉਪਜਦੇ ਹਨ, ਤੇ ਉਹਨਾਂ ਦੇ ਅਸਰ ਹੇਠ ਫਿਰ ਇਹ ਨੀਵੇਂ ਤਰੰਗ ਉਪਜਦੇ ਹਨ, ਖੁਦਗਰਜ਼ੀ ਦੇ, ਸ਼ੱਕ ਦੇ, ਰੋਸੇ, ਗਿਲੇ ਦੀ, ਈਰਖਾ, ਦੁਐਤ, ਸਾੜਾ, ਕੁਲਝਣਾ ਦੇ। ਇਹ ਸਾਰੀਆਂ ਵਾਸ਼ਨਾਵਾਂ ਜਾਂ ਨੀਵੇਂ ਖਿਆਲ ਇਹ ਹਉਮੈ ਵੇੜੇ ਮਨ ਦੀ ਮੈਲ ਹੈ। ਗੁਰਬਾਣੀ ਵਿੱਚ ਵੀ ਮਾਨਸਿਕ ਮੈਲ ਦਾ ਮੁੱਢਲਾ ਕਾਰਨ ਹਉਮੈ ਤੇ ਇਸ ਤੋਂ ਉਪਜਿਆ ਹੋਇਆ ਦੂਜਾ ਭਾਵ ਹੀ ਦੱਸਿਆ ਗਿਆ ਹੈ। ਮਨਮੁਖ ਮੈਲੇ ਮਲ ਭਰੇ ਹਉਮੈ ਤ੍ਰਿਸ਼ਨਾ ਵਿਕਾਰ, ਜਗ ਹਉਮੈ ਮੈਲ ਦੁੱਖ ਪਾਇਆ, ਮਲ ਲਾਗੀ ਦੂਜੇ ਭਾਏ, ਮਲ ਹਉਮੈ ਧੋਤੀ ਕਿਵੇਂ ਨਾ ਉਤਰੈ, ਜੇ ਸੋ ਤੀਰਥ ਨਾਏ। ਬਹੁਬਿਧ ਕਰਮ ਕਮਾਮ ਦੇ ਦੂਣੀ ਮਲ ਲਾਗੀ ਆਏ, ਪੜਿਆ ਮੈਲ ਨਾ ਉਤਰੈ, ਪੁੱਛੋ ਗਿਆਨੀਆਂ ਜਾਏ। ਮਨ ਮੈਲਾ ਹੈ ਦੂਜੇ ਭਾਏ, ਮੈਲਾ ਚੌਕਾ ਮੈਲੇ ਥਾਏ, ਮੈਲਾ ਖਾਏ ਫਿਰ ਮੈਲ ਵਧਾਏ, ਮਨਮੁਖ ਮੈਲ ਦੁੱਖ ਪਾਵਣਿਆ। ਹਉਮੈ ਮਾਇਆ ਮੈਲ ਹੈ, ਮਾਇਆ ਮੈਲ ਭਰੀ ਜੈ ਰਾਮ, ਨਾਨਕ ਨਾਮ ਰਤੇ ਸੇ ਨਿਰਮਲ, ਔਰ ਹਉਮੈ ਮੈਲ ਭਰੀ ਜੈ। ਹਉਮੈ ਮੈਲਾ ਜਗ ਫਿਰੈ, ਮਰ ਜੰਮੈ ਵਾਰੋ ਵਾਰ, ਹਉਮੈ ਅੰਤਰ ਮੈਲ ਹੈ, ਸ਼ਬਦ ਨਾ ਕਾਢੈ ਧੋਏ, ਨਾਨਕ ਬਿਨ ਨਾਮੈ ਮੈਲਿਆ ਮੂਹੇ, ਜਨਮ ਪਦਾਰਥ ਖੋਏ। ਸੋ ਗੁਰਬਾਣੀ ਵਿੱਚ ਇਸ ਮੈਲ ਨੂੰ ਹੋਰ ਸਪਸ਼ਟ ਕਰਕੇ ਇਉਂ ਦਰਸਾਇਆ ਗਿਆ ਹੈ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਵਾ ਸਿਆਹ, ਖਨਲੀ ਤੋਤੀ ਉਜਲੀ ਨਾ ਹੋਵਈ, ਜੇ ਸੋ ਤੋਵਣ ਪਾਓ। ਜੇ ਤਾਂ ਮੋਹ ਪ੍ਰੀਤ ਸਵਾਦ, ਸਭਾ ਕਾਲਖ ਦਾਗਾ ਦਾਗ, ਦਾਗ ਦੋਸ਼ ਮੋ ਚਲਿਆ ਲਾਏ, ਦਰਗਹਿ ਬੈਸਣ ਨਾਹੀਂ ਜਾਏ। ਕੋਟ ਤੀਰਥ ਮਜਨ ਇਸ਼ਨਾਨਾ, ਇਸ ਕਲ ਮੈਂ ਮੈਲ ਭਰੀ ਜੈ, ਸੋਈ ਮਲੀਨ ਦੀਨ ਹੀਨ, ਜਿਸ ਪ੍ਰਭ ਬਿਸਰਾਨਾ, ਕਰਨੇ ਹਾਰ ਨਾ ਬੁਝਈ, ਆਪ ਗਣੇ ਬੇਗਾਨਾ। ਹਰ ਬਿਨ ਸਭ ਕਿਛ ਮੈਲਾ, ਸੰਤੋ ਕਿਆ ਹਾਂ ਪੂਜ ਚੜਾਈ। ਅੰਤਰ ਲੋਭ ਮਨ ਮੈਲੇ, ਮਲ ਲਾਏ, ਮੈਲੇ ਕਰਮ ਕਰੇ ਦੁੱਖ ਪਾਏ, ਕੂੜੋ ਕੂੜ ਕਰੇ ਵਾਪਾਰਾ, ਕੂੜ ਬੋਲ ਦੁੱਖ ਪਾਏ ਦਾ। ਨਾਮ ਬਿਨਾ ਸਭ ਜਗ ਹੈ ਮੈਲਾ, ਦੂਜੇ ਭਰਮ ਪਤ ਖੋਈ। ਮਾਇਆ ਮੋਹ ਸਬਲ ਹੈ ਭਾਰੀ, ਮੋਹ ਕਾਲਖ ਦਾਗ ਲੱਗੀ ਜੈ। ਸੋ ਜਿਉਂ ਜਿਉਂ ਅਸੀਂ ਹਉਮੈ ਤੇ ਦੂਜੇ ਭਾਵ ਦਾ ਆਪਣੇ ਰੋਜ਼ਾਨਾ ਜੀਵਨ ਵਿੱਚ ਅਭਿਆਸ ਕਰਦੇ ਹਾਂ, ਤਿਉਂ ਤਿਉਂ ਮਨ ਦੀ ਮੈਲ ਗੂੜੀ ਆਉਂਦੀ ਜਾਂਦੀ ਹੈ, ਜੋ ਸਾਨੂੰ ਅਧਿਆਤਮਕਪਨ ਤੋਂ ਦੁਰੇਡੇ ਲੈ ਜਾਂਦੀ ਹੈ। ਧਿਆਨ ਦੇਣਾ ਜੀ, ਅਸੀਂ ਕਿਤਨੀ ਜ਼ੋਰ ਲਾਉਂਦੇ ਹਾਂ ਕਿ ਜੇ ਮੈਂ ਕਵਾਂ ਉਹ ਪੂਰਾ ਹੋ ਜਾਏ, ਮੇਰੀ ਗੱਲ ਮੰਨੀ ਜਾਏ। ਕੋਸ਼ਿਸ਼ ਕਰਦੇ ਹਾਂ ਕਿ ਆਪਣੀ ਹਉਮੈ ਦੀ, ਆਪਣੀ ਮੈਂ ਮੇਰੀ ਦੀ ਪੂਰਤੀ ਕਰੀਏ। ਜਦੋਂ ਪੂਰਤੀ ਹੋ ਜਾਂਦੀ ਅਸੀਂ ਖੁਸ਼ ਹੁੰਦੇ ਹਾਂ, ਪਰ ਹੁੰਦਾ ਕੀ ਹੈ? ਤਿਉਂ ਤਿਉਂ ਮਨ ਦੀ ਮੈਲ ਹੋਰ ਗੂੜੀ ਆਉਂਦੀ ਜਾਂਦੀ ਹੈ ਤੇ ਅਧਿਆਤਮਕਪਨ ਤੋਂ ਅਸੀਂ ਦੁਰੇੜੇ ਚਲੇ ਜਾਂਦੇ ਹਾਂ। ਫਿਰ ਦੁਹਰਾ ਦੇਈ ਮਹਾਂਪੁਰਖਾਂ ਦੇ ਲਫ਼ਜ਼ਾਂ 'ਚ ਕਿ ਜਿਉਂ ਜਿਉਂ ਅਸੀਂ ਹਉਮੈ ਅਤੇ ਦੂਜੇ ਭਾਵ ਦਾ ਆਪਣੇ ਰੋਜ਼ਾਨਾ ਜੀਵਨ ਵਿੱਚ ਅਭਿਆਸ ਕਰਦੇ ਹਾਂ, ਤਿਉਂ ਤਿਉਂ ਮਨ ਦੀ ਮੈਲ ਗੂੜੀ ਆਉਂਦੀ ਜਾਂਦੀ ਹੈ, ਜੋ ਸਾਨੂੰ ਅਧਿਆਤਮਕਪਨ ਤੋਂ ਦੁਰੇਡੇ ਲੈ ਜਾਂਦੀ ਹੈ। ਸੋ ਮੁੜ ਮੁੜ ਯਾਦ ਕਰਕੇ ਦੁਹਰਾਉਣ ਨਾਲ ਇਹ ਮੈਲ ਸਾਡੇ ਹਿਰਦੇ ਦੀਆਂ ਡੂੰਘਿਆਈਆਂ ਤੇ ਅੰਤਸ਼ਕਰਨ ਵਿੱਚ ਉਤਰਦੀ ਜਾਂਦੀ ਹੈ। ਇਸ ਤਰ੍ਹਾਂ ਸਾਡੀਆਂ ਰੁਚੀਆਂ, ਸਾਡਾ ਸੁਭਾਅ, ਆਚਰਣ ਤੇ ਸ਼ਖਸੀਅਤ ਵੀ ਨੀਵੀਂ, ਮਲੀਨ ਤੇ ਕਿਰਣਤ ਆਉਂਦੀ ਜਾਂਦੀ ਹੈ ਤੇ ਸਾਡਾ ਜੀਵਨ ਦੁਖਦਾਈ ਤੇ ਨਰਕੀ ਬਣਦਾ ਜਾਂਦਾ ਹੈ। ਧਿਆਨ ਦੇਣਾ ਜੀ, ਅਸੀਂ ਤਾਂ ਸਵਾਦ ਆਉਣ ਲੱਗ ਪਿਆ ਮੈਲ 'ਚ, ਮੈਲੇ ਕਰਮ ਕਰਦੇ ਹਾਂ, ਮੈਲੇ ਖਿਆਲ ਸੋਚਦੇ ਹਾਂ, ਮੈਲ ਨੂੰ ਅੰਦਰ ਤਸਾ ਦਿੰਦੇ ਹਾਂ। ਜਿਉਂ ਜਿਉਂ ਮੈਲ ਦਾ ਅਭਿਆਸ ਕਰਦੇ ਹਾਂ, ਅੰਤਸ਼ਕਰਨ ਧੱਸਦੀ ਹੈ, ਤੇ ਜਦੋਂ ਧੱਸਦੀ ਹੈ ਨਤੀਜਾ ਕੀ ਆਉਂਦਾ ਹੈ? ਆਪਣਾ ਆਚਰਣ ਤੇ ਸ਼ਖਸੀਅਤ ਤਾਂ ਗੰਦਾ ਬਣਾਉਂਦੇ ਹੀ ਹਾਂ, ਆਪਣੇ ਜੀਵਨ ਨੂੰ ਦੁਖਦਾਈ ਤੇ ਨਰਕਮਈ ਬਣਾ ਦਿੰਦੇ ਹਾਂ। ਐਸੇ ਮਲੀਨ ਤੇ ਕਿਰਣਤ ਸੁਭਾਵ ਤੇ ਆਚਾਰ ਨਾਲ ਸਾਡੇ ਘਰਾਂ ਤੇ ਸਮੁੱਚੇ ਸੰਸਾਰ ਦੇ ਵਾਤਾਵਰਣ ਉੱਤੇ ਵੀ ਭੈੜਾ ਅਸਰ ਪੈਂਦਾ ਜਾ ਰਿਹਾ ਹੈ, ਜਿਸ ਕਰਕੇ ਦੁਨੀਆਂ ਵਿੱਚ ਅਸ਼ਾਂਤੀ, ਵੈਰ ਵਿਰੋਧ, ਝਗੜੇ ਤੇ ਲੜਾਈਆਂ ਵਧ ਰਹੀਆਂ ਹਨ। ਸੋ ਨੀਵੇਂ ਖਿਆਲਾਂ ਤੇ ਕਿਰਨਤ ਸੁਭਾਅ ਦਾ ਸਭ ਤੋਂ ਜ਼ਿਆਦਾ ਹਾਨੀਕਾਰਕ ਅਸਰ ਸਾਡੇ ਰੋਜ਼ਾਨਾ ਜੀਵਨ ਦੇ ਹਰ ਇੱਕ ਖਿਆਲ, ਸੋਚਣੀ, ਚਿਤਵਨੀ, ਵਿਚਾਰ, ਵਲਵਲੇ, ਭਾਵਨਾ, ਗਿਆਨ, ਨਿਸ਼ਚੇ, ਕਰਮ ਧਰਮ, ਸਾਡੇ ਵਰਤਾਵੇ, ਕਹਿਣੀ ਰਹਿਣੀ ਬਹਿਣੀ ਆਦਿ ਉੱਤੇ ਪੈਂਦਾ ਹੈ ਤੇ ਸਾਡੇ ਕਾਰ ਵਿਹਾਰ ਤੇ ਆਚਾਰ ਵਿੱਚ ਪ੍ਰਗਟ ਆਉਂਦਾ ਹੈ, ਜਿਸ ਨਾਲ ਸਾਡਾ ਸਮੁੱਚਾ ਜੀਵਨ ਮੈਲਾ, ਦੁਖਦਾਈ ਤੇ ਕਿਰਨਤ ਆਉਂਦਾ ਜਾਂਦਾ ਹੈ। ਇੱਥੇ ਹੀ ਬਸ ਨਹੀਂ, ਇਹਨਾਂ ਨੀਵੇਂ ਖਿਆਲਾਂ, ਮਲੀਨ ਸੋਚਣੀ, ਕਿਰਨਤ ਵਰਤਾਵੇ, ਰੋਸੇ, ਗਿੱਲੇ, ਸਾੜੇ ਆਦਿ ਨੂੰ ਘੋਟ ਘੋਟ ਕੇ ਅਸੀਂ ਆਪਣੇ ਹਿਰਦੇ ਵਿੱਚ ਬੇਅੰਤ ਮਿਸਲਾਂ ਤੇ ਗੰਢਾਂ ਬਣਾਈਆਂ ਹੋਈਆਂ ਹਨ, ਗੰਢਾਂ ਬਣਾਈ ਜਾਂਦੇ ਹਨ ਤੇ ਜਦ ਕਿਸੇ ਦੀ ਯਾਦ ਆਉਣ ਨਾਲ ਉਸ ਦੀ ਮਿਸਲ ਖੁੱਲਦੀ ਹੈ ਤਾਂ ਉਸ ਵਿੱਚੋਂ ਐਸੀ ਜ਼ਹਿਰੀਲੀ ਹਵਾ ਨਿਕਲਦੀ ਹੈ ਕਿ ਸਾਡਾ ਤਨ ਮਨ ਕ੍ਰੋਧ ਤੇ ਕਿਰਨਾਂ ਨਾਲ ਸੜ ਬਲ ਜਾਂਦਾ ਹੈ। ਅਸੀਂ ਕਈਆਂ ਨੂੰ ਤਾਂ ਇਉਂ ਕਹਿੰਦਿਆਂ ਵੀ ਸੁਣਿਆ ਹੈ, ਨੀ ਤੂੰ ਉਸਨੂੰ ਉਸ ਮਨਹੂਸ ਦਾ ਨਾਂ ਕਿਉਂ ਲਿਆ, ਉਸ ਦੀ ਯਾਦ ਆਉਣ ਨਾਲ ਮੈਨੂੰ ਸਣਕਪਣੀ ਅੱਗ ਲੱਗ ਗਈ। ਇਹੋ ਜਿਹੀਆਂ ਜ਼ਹਿਰੀਲੀ ਮੈਲ ਨਾਲ ਭਰੀਆਂ ਹੋਈਆਂ ਅਨੇਕਾਂ ਗੰਢਾਂ ਜਾਂ ਮਿਸਲਾਂ ਅਸੀਂ ਆਪਣੇ ਹਿਰਦੇ ਦੀਆਂ ਡੂੰਘਾਈਆਂ ਵਿੱਚ ਸਾਂਭ ਸਾਂਭ ਕੇ ਰੱਖੀਆਂ ਹੋਈਆਂ। ਕੈਸੀ ਦੁੱਖ ਦੀ ਗੱਲ ਹੈ ਕਿ ਜਿਸ ਹਿਰਦੇ ਵਿੱਚ ਅਕਾਲ ਪੁਰਖ ਦਾ ਨਿਰਮਲ ਨਾਮ, ਸ਼ਬਦ, ਪ੍ਰੀਤ ਤੇ ਪ੍ਰੇਮ ਭਾਵਨਾ, ਰਸ ਅਤੇ ਚਾਉ ਭਰਨਾ ਸੀ, ਉੱਥੇ ਇਹੋ ਜੇ ਮਲੀਨ ਕਿਰਨਤ ਤੇ ਅਤਿਅੰਤ ਜ਼ਹਿਰੀਲੀ ਭਾਵਨਾਵਾਂ ਵਾਲੀਆਂ ਗੰਢਾਂ ਜਾਂ ਮਿਸਲਾਂ ਦੀ ਰੂੜੀ ਆਪਣੇ ਹਿਰਦੇ ਦੇ ਆਂਗਣ ਜਾਂ ਸਟੋਰ ਵਿੱਚ ਸਾਂਭ ਸਾਂਭ ਕੇ ਰੱਖੀ ਬੈਠੇ ਹਾਂ ਅਤੇ ਫਿਰ ਵੀ ਆਪਣੇ ਆਪ ਨੂੰ ਭਲੇ ਭਲੇਰੇ ਤੇ ਧਰਮੀ ਬਣਨ ਦਾ ਦਾਅਵਾ ਕਰਦੇ ਹਾਂ। ਜਿਸ ਹਿਰਦੇ ਵਿੱਚ ਸ਼ਬਦ, ਨਾਮ, ਪ੍ਰੇਮ ਭਾਵਨਾ, ਰਸ ਤੇ ਚਾਹ ਹੁੰਦਾ ਸੀ, ਉੱਥੇ ਤਾਂ ਲੋਕਾਂ ਦੀਆਂ ਮਿਸਲਾਂ ਰੱਖੀਆਂ ਹਨ ਤੇ ਫਿਰ ਵੀ ਅਸੀਂ ਆਪਣੇ ਆਪ ਨੂੰ ਧਰਮੀ ਤੇ ਭਲੇ ਭਲੇਰੇ ਬਣਨ ਦਾ ਦਾਅਵਾ ਕਰਦੇ ਹਾਂ। ਸੋ ਇਹੋ ਜੇ ਮਲੀਨ ਭਾਵਨਾਵਾਂ ਨਾਲ ਭਰੇ ਹੋਏ ਹਿਰਦਿਆਂ ਵਿੱਚ ਉਹ ਨਿਰਮਲ ਸੱਚ ਨਾਮ ਅਥਵਾ ਸ਼ਬਦ ਕਿਸ ਤਰ੍ਹਾਂ ਵੱਸ ਸਕਦਾ ਹੈ? ਨਿਰਮਲ ਹੋਵੇ ਤਾਂ ਨਿਰਮਲ ਚੀਜ਼ ਅੰਦਰ ਸਮਾਵੇ। ਸੋ ਇਹੋ ਜੇ ਮਲੀਨ ਭਾਵਨਾਵਾਂ ਨਾਲ ਭਰੇ ਹੋਏ ਹਿਰਦਿਆਂ ਵਿੱਚ ਨਿਰਮਲ ਸੱਚ ਨਾਮ ਅਥਵਾ ਸ਼ਬਦ ਕਿਸ ਤਰ੍ਹਾਂ ਵੱਸ ਸਕਦਾ ਹੈ? ਗੁਰਬਾਣੀ ਇਸ ਗੱਲ ਦੀ ਗਵਾਹੀ ਭਰਦੀ ਹੈ, ਮਨ ਮਹਿਲੇ ਭਗਤ ਨਾ ਹੋਵੇ। ਹਾਂਜੀ, ਮਨ ਮਹਿਲੇ ਭਗਤ ਨਾ ਹੋਵੇ, ਨਾਮ ਨਾ ਪਾਇਆ ਜਾਏ। ਜਿਤਨੀ ਮਰਜ਼ੀ ਅਸੀਂ ਕੋਸ਼ਿਸ਼ ਕਰੀਏ, ਜਦ ਤੱਕ ਮਲੀਨਤਾ ਦਾ ਸਿਲਸਿਲਾ ਜਾਰੀ ਹੈ, ਨਾਮ ਦੀ ਆਸ ਰੱਖਣੀ ਵੀ ਮੂਰਖਤਾ ਹੈ। ਮਨ ਮਹਿਲੇ ਭਗਤ ਨਾ ਹੋਵੇ, ਨਾਮ ਨਾ ਪਾਇਆ ਜਾਏ। ਕਿਰਿਆ ਚਾਰ ਕਰੇ ਖਟਕਰਮਾ, ਇਤਰਾ ਤੇ ਸੰਸਾਰੀ, ਅੰਤਰ ਮਹਿਲ ਨਾ ਉਤਰੇ ਹਉ ਮੈਂ ਬਿਨ ਗੁਰਬਾਜੀ ਹਾਰੀ। ਮਨ ਮਹਿਲੇ ਸਭ ਕਿਛ ਮਹਿਲਾ, ਤਨ ਧੋਤੇ ਮਨ ਹਛਾ ਨ ਹੋਏ। ਸਿੱਧਾ ਕੇ ਆਸਣ ਜੇ ਸਿੱਖੇ, ਇੰਦਰੀ ਵਸ ਕਰ ਕਮਾਏ, ਮਨ ਕੀ ਮੈਲ ਨਾ ਉਤਰੇ ਹੋ ਮੈਂ ਮੈਲ ਨਾ ਜਾਏ। ਮੈਲਾ ਮਲਤਾ ਇਹ ਸੰਸਾਰ, ਇੱਕ ਹਰ ਨਿਰਮਲ ਜਾਂਕਾ ਅੰਤ ਨਾ ਪਾਰ। ਇਹੋ ਕਾਰਣ ਹੈ ਕਿ ਭਾਵੇਂ ਅਸੀਂ ਪਾਠ, ਪੂਜਾ, ਧਰਮ, ਕਰਮ, ਦਾਨ, ਪੁੰਨ, ਯੋਗ ਸਾਧਨ ਆਦਿ ਤਾਂ ਬਹੁਤ ਕਰਦੇ ਹਾਂ, ਪਰ ਸਾਡੀ ਧਾਰਮਿਕ ਕਿਰਿਆ ਥਾਂ ਨਹੀਂ ਪੈਂਦੀ ਤੇ ਸਾਡੀ ਆਤਮਿਕ ਤਰੱਕੀ ਨਹੀਂ ਆਉਂਦੀ। ਕਈ ਜਗਿਆਸੂ ਇਹ ਸ਼ਿਕਾਇਤ ਕਰਦੇ ਹਨ ਕਿ ਸਾਨੂੰ ਤਾਂ 10-12 ਸਾਲ ਸੰਗਤ ਵਿੱਚ ਆਉਂਦਿਆਂ ਹੋ ਗਿਆ, ਸਾਨੂੰ ਤਾਂ ਨਾ ਕੋਈ ਝਲਕਾ ਵਜਾ ਨਾ ਆਤਮਿਕ ਤਰੱਕੀ ਹੋਈ। ਸੋ ਜਦ ਮੈਲ ਹੈ ਹਿਰਦੇ ਵਿੱਚ, ਮਲੀਨਤਾ ਦਾ ਸਿਲਸਿਲਾ ਉਸੇ ਤਰ੍ਹਾਂ ਜਾਰੀ, ਮਨ ਨੂੰ ਨਿਰਮਲ ਨਹੀਂ ਬਣਾਇਆ, ਤਾਂ ਕਾਰਣ ਇਹੀ ਹੈ ਕਿ ਮਨ ਮਲੀਨ ਹੈ ਤੇ ਪਾਠ, ਪੂਜਾ, ਧਰਮ, ਕਰਮ, ਦਾਨ, ਪੁੰਨ ਆਦਿ ਕਰਦੇ ਹੋਏ ਵੀ ਸਾਡੀ ਇਹ ਧਾਰਮਿਕ ਕਿਰਿਆ ਥਾਂ ਨਹੀਂ ਪੈਂਦੀ ਤੇ ਸਾਡੀ ਆਤਮਿਕ ਤਰੱਕੀ ਨਹੀਂ ਆਉਂਦੀ। ਸੋ ਜਗਿਆਸੂਆਂ ਦੀ ਇਹ ਆਮ ਸ਼ਿਕਾਇਤ ਆਉਂਦੀ ਹੈ ਕਿ ਜੀ ਪਾਠ ਜਾਂ ਸਿਮਰਨ ਕਰਦਿਆਂ ਹੋਇਆਂ ਮਨ ਨਹੀਂ ਟਿਕਦਾ। ਇਸ ਦਾ ਮੁੱਢਲਾ ਕਾਰਨ ਇਹ ਹੈ ਕਿ ਸਾਡਾ ਮਨ ਬਾਰਮੁਖੀ ਹੋ ਕੇ ਮਾਇਕੀ ਮੰਡਲ ਵਿੱਚ ਇਤਨਾ ਚੰਚਲ ਤੇ ਮਲੀਨ ਹੋ ਗਿਆ ਹੈ ਕਿ ਇਸ ਨੂੰ ਟਿਕਣ ਜਾਂ ਇਕਾਗਰ ਹੋਣ ਦੀ ਜਾਚ ਹੀ ਨਹੀਂ। ਪਿੱਛੇ ਪੜਿਆ ਕਿ ਜਦੋਂ ਮੈਲ ਅੰਦਰ ਧੱਸਦੀ ਹੈ ਤਾਂ ਬਿਰਤੀ ਨੂੰ ਬਾਰਮੁਖੀ ਕਰਦੀ ਹੈ। ਸੋ ਕਈ ਜਨਮਾਂ ਤੋਂ ਬਾਰਮੁਖੀ ਆਉਂਦੇ ਆਉਂਦੇ ਸਾਨੂੰ ਬਾਰਮੁਖੀ ਹੋਣ ਦੀ ਆਦਤ ਪੈ ਗਈ ਹੈ, ਟਿਕਣ ਦੀ ਜਾਚ ਹੀ ਭੁੱਲ ਗਈ। ਇਸ ਦਾ ਮੁੱਢਲਾ ਕਾਰਨ ਇਹ ਹੈ ਕਿ ਸਾਡਾ ਮਨ ਬਾਰਮੁਖੀ ਹੋ ਕੇ ਮਾਇਕੀ ਮੰਡਲ ਵਿੱਚ ਇਤਨਾ ਚੰਚਲ ਤੇ ਮਲੀਨ ਹੋ ਗਿਆ ਹੈ ਕਿ ਇਸ ਨੂੰ ਟਿਕਣ ਜਾਂ ਇਕਾਗਰ ਹੋਣ ਦੀ ਜਾਚ ਹੀ ਨਹੀਂ। ਜਨਮਾਂ ਜਨਮਾਂ ਤੋਂ ਸਾਡਾ ਮਨ ਇਹ ਪੁੱਠਾ ਮਾਇਕੀ ਚਰਖਾ ਚਲਾਉਂਦਾ ਆ ਰਿਹਾ ਹੈ ਤੇ ਸਾਡਾ ਬਾਰਮੁਖੀ ਮਾਇਕੀ ਬਿਰਤੀ ਵਾਲਾ ਮਨ ਅਤ ਮਲੀਨ ਹੋ ਚੁੱਕਿਆ ਹੈ। ਇੱਕ ਤਾਂ ਮਲੀਨ ਆਉਂਦਾ ਹੈ, ਇੱਕ ਅਤ ਮਲੀਨ ਹੋ ਚੁੱਕਿਆ ਹੈ। ਇਸ ਲਈ ਇਹਨਾਂ ਬਾਰਮੁਖੀ ਚੰਚਲ ਬਿਰਤੀਆਂ ਜਾਂ ਖਿਆਲਾਂ ਨੂੰ ਮੋੜ ਕੇ ਅੰਤਰਮੁਖੀ ਕਾਗਰ ਕਰਨਾ ਅਤਿਅੰਤ ਕਠਿਨ ਹੈ। ਪਰ ਬਿਰਤੀਆਂ ਨੂੰ ਅੰਤਰਮੁਖੀ ਕਾਗਰ ਕੀਤੇ ਬਗੈਰ ਨਾਮ ਸਿਮਰਨ ਤੇ ਸ਼ਬਦ ਸੁਰਤ ਦੀ ਲੀਨਤਾ ਨਹੀਂ ਹੋ ਸਕਦੀ। ਸਿਮਰਨ ਦਾ ਮਤਲਬ ਕੀ? ਇਕਾਗਰ ਹੋਣਾ। ਤੋ ਇਕਾਗਰ ਹੋਏ ਬਗੈਰ ਤਾਂ ਨਾਮ ਸਿਮਰਨ ਤੇ ਸ਼ਬਦ ਵਿੱਚ ਲੀਨਤਾ ਨਹੀਂ ਹੋ ਸਕਦੀ। ਸਾਡੇ ਅੰਦਰ ਆਤਮਕ ਜੋਤ ਨਿਰਮਲ ਹੈ, ਜੋ ਸਰਬ ਗੁਣ ਭਰਪੂਰ ਹੈ। ਜਦ ਇਸ ਜੋਤ ਦੇ ਉਦਾਲੇ ਹੋਮੇ ਦਾ ਛੋੜ ਚੜ ਜਾਂਦਾ ਹੈ ਤਾਂ ਇਸ ਗਿਲਾਫ ਜਾਂ ਛੋੜ ਉੱਤੇ ਨੀਵੇਂ ਬਾਰਮੁਖੀ ਮਾਇਕੀ ਖਿਆਲਾਂ ਦੀ ਰੰਗਣ ਜਾਂ ਮੈਲ ਆਪ ਮੁਹਾਰੇ ਚੜ੍ਹਦੀ ਜਾਂਦੀ ਹੈ। ਇਸੇ ਹੋਮੇ ਦੇ ਗਿਲਾਫ ਨੂੰ ਮਨ ਕਿਹਾ ਜਾਂਦਾ ਹੈ। ਸੋ ਜੋਤ ਦੀ ਰੋਸ਼ਨੀ ਤਾਂ ਉਸੇ ਤਰ੍ਹਾਂ ਆਉਂਦੀ ਹੈ, ਪਰ ਬਲਬ ਦੇ ਮੈਲੇ ਸ਼ੀਸ਼ੇ ਅਥਵਾ ਮਨ ਵਿੱਚ ਦੀ ਜੋ ਰੋਸ਼ਨੀ ਬਾਰ ਵੱਲ ਪ੍ਰਕਾਸ਼ਿਤ ਆਉਂਦੀ ਹੈ ਉਹ ਮੱਧਮ ਤੇ ਮੈਲੀ ਹੁੰਦੀ ਜਾਂਦੀ ਹੈ। ਜੋਤ ਦੇ ਉਦਾਲੇ ਉਹ ਜਿਹੜਾ ਸਾਡਾ ਮਨ ਹੈ ਉਹ ਮਲੀਨ ਹੋਇਆ ਪਿਆ ਹੈ। ਇਸ ਕਰਕੇ ਅੰਦਰਲੀ ਜੋਤ ਦੇ ਜਿਹੜਾ ਪ੍ਰਕਾਸ਼ ਹੈ ਉਹ ਮਲੀਨਤਾ ਅਨੁਸਾਰ ਧੁੰਦਲਾ ਬਾਰ ਵੱਲ ਪ੍ਰਕਾਸ਼ਿਤ ਹੁੰਦਾ ਹੈ, ਪੂਰਨ ਰੂਪ ਵਿੱਚ ਨਹੀਂ ਆਉਂਦਾ। ਜੇ ਮਨ ਇਕਦਮ ਨਿਰਮਲ ਹੋ ਜਾਏ ਤਾਂ ਉਹ ਜੋਤ ਦਾ ਪ੍ਰਕਾਸ਼ ਉਸੇ ਤਰ੍ਹਾਂ ਨਿਰਮਲਤਾ ਵਿੱਚ ਬਾਹਰ ਪ੍ਰਗਟ ਹੋਵੇ। ਸੋ ਜੋਤ ਦੀ ਰੋਸ਼ਨੀ ਤਾਂ ਉਸੇ ਤਰ੍ਹਾਂ ਆਉਂਦੀ ਹੈ, ਪਰ ਬਲਬ ਦੇ ਮੈਲੇ ਸ਼ੀਸ਼ੇ ਅਥਵਾ ਮਨ ਵਿੱਚ ਦੀ ਜੋ ਰੋਸ਼ਨੀ ਬਾਰ ਵੱਲ ਪ੍ਰਕਾਸ਼ਿਤ ਆਉਂਦੀ ਹੈ ਉਹ ਮੱਧਮ ਅਤੇ ਮੈਲੀ ਆਉਂਦੀ ਜਾਂਦੀ ਹੈ। ਇਸ ਤਰ੍ਹਾਂ ਜਿਉਂ ਜਿਉਂ ਮਲੀਨ ਖਿਆਲਾਂ ਤੇ ਨੀਵੀਆਂ ਰੁਚੀਆਂ ਨਾਲ ਸਾਡੇ ਮਨ ਦਾ ਬਲਬ ਮੈਲਾ ਆਉਂਦਾ ਜਾਂਦਾ ਹੈ, ਤਿਉਂ ਤਿਉਂ ਸਾਡੇ ਮਨ ਦੇ ਭਰਮ ਭੁਲਾਵੇ ਦਾ ਹਨੇਰ ਵੱਧਦਾ ਜਾਂਦਾ ਹੈ ਤੇ ਆਤਮ ਪ੍ਰਕਾਸ਼ ਦਾ ਪ੍ਰਗਟਾਵਾ ਮੱਧਮ ਹੁੰਦਾ ਜਾਂਦਾ ਹੈ। ਜਿਤਨਾ ਮਲੀਨਤਾ ਨੂੰ ਵਧਾਵਾਂਗੇ ਉਤਨਾ ਆਤਮਕ ਪ੍ਰਕਾਸ਼ ਤੋਂ ਦੂਰ ਤੇ ਭਰਮ ਭੁਲਾਵਾ ਹੋਰ ਗਾੜਾ ਆਉਂਦਾ ਜਾਵੇਗਾ। ਇਸ ਦੇ ਉਲਟ ਜਿਉਂ ਜਿਉਂ ਅਸੀਂ ਮੁੜ ਆਪਣੇ ਇਲਾਹੀ ਕੇਂਦਰ ਆਤਮਾ ਵੱਲ ਰੁੱਖ ਕਰਾਂਗੇ ਤੇ ਉਸ ਇਲਾਹੀ ਜੋਤ ਦੀ ਹੋਣ ਦੀ ਯਾਦ ਜਾਂ ਸਿਮਰਨ ਕਰਾਂਗੇ ਤਾਂ ਅਗਿਆਨਤਾ ਦਾ ਹਨੇਰਾ ਘਟਦਾ ਜਾਵੇਗਾ। ਧਿਆਨ ਦੇਣਾ ਜੀ, ਮਲੀਨਤਾ ਕਾਰਨ ਮਨ ਬਾਰਮੁਖੀ ਆਉਂਦਾ ਹੈ। ਸੋ ਜਦੋਂ ਬਾਰਮੁਖੀ ਆਉਂਦਾ ਹੈ ਉਹ ਖਿੰਡਾ ਵਿੱਚ ਰਹਿੰਦਾ ਹੈ, ਖਿੰਡਾ ਵਿੱਚ ਰਹਿੰਦਾ। ਜਦੋਂ ਬਾਰਮੁਖੀ ਹੋਇਆ ਅੱਖਾਂ ਵੱਲ ਗਿਆ ਤਾਂ ਪਰਾਏ ਰੂਪ ਨੂੰ ਦੇਖਦਾ ਹੈ, ਕੰਨਾਂ ਵੱਲ ਗਿਆ ਤਾਂ ਗੰਧਲੇ ਸੰਗੀਤ ਜਾਂ ਭੜਕਾਊ ਸੰਗੀਤ ਸੁਣਦਾ ਹੈ। ਤੋ ਬਾਰਮੁਖੀ ਤਾਂ ਹੋਰ ਮੈਲ ਨੂੰ ਵਧਾਏਗਾ ਤੇ ਜਦੋਂ ਧਿਆਨ ਅੰਤਰਮੁਖੀ ਹੋ ਜਾਂਦਾ ਹੈ, ਜੋਤ ਵੱਲ ਕਰਦੇ ਹਾਂ, ਆਤਮਾ ਵੱਲ ਰੁੱਖ ਕਰਦੇ ਹਾਂ ਤੇ ਜੋਤ ਦੀ ਹੋਂਦ ਜਾਂ ਸਿਮਰਨ ਕਰਾਂਗੇ ਤਾਂ ਕੀ ਹੋਵੇਗਾ? ਫਿਰ ਅਗਿਆਨਤਾ ਦਾ ਹਨੇਰਾ ਘਟਦਾ ਜਾਵੇਗਾ, ਪਰਮ ਭੁਲੇਖੇ ਦੂਰ ਆਉਂਦੇ ਜਾਣਗੇ, ਮਨ ਦੀ ਮੈਲ ਘਟਦੀ ਜਾਵੇਗੀ, ਨੀਵੀਆਂ ਰੁਚੀਆਂ ਘਟਦੀਆਂ ਜਾਣਗੀਆਂ, ਇਲਾਹੀ ਗੁਣ ਪ੍ਰਵੇਸ਼ ਹੁੰਦੇ ਜਾਣਗੇ, ਇਲਾਹੀ ਦੇਸ਼ ਦੀਆਂ ਬਰਕਤਾਂ ਦੇ ਪਾਤਰ ਆਉਂਦੇ ਜਾਵਾਂਗੇ, ਇੱਕਦਮ ਸਤਿਗੁਰੂ ਦੀ ਬਖਸ਼ਿਸ਼ਾਂ ਦਾ ਪ੍ਰਵਾਹ ਚੱਲ ਪਵੇਗਾ, ਸ਼ਬਦ ਸੁਰਤ ਵਿੱਚ ਲੀਨਤਾ ਪ੍ਰਦਾਨ ਹੋਵੇਗੀ, ਆਤਮ ਮੰਡਲ ਦੇ ਪ੍ਰਕਾਸ਼ ਮੰਡਲ ਵਿੱਚ ਵਾਸਾ ਹੋਵੇਗਾ। ਸੋ ਜਦੋਂ ਬਿਰਤੀਆਂ ਨੂੰ ਆਤਮਾ ਵੱਲ ਰੁੱਖ ਕਰਾਂਗੇ, ਕਿਉਂਕਿ ਅੰਦਰ ਹੋਵਾਂਗੇ, ਬਾਹਰਲੀ ਜਿਤਨਾ ਮਰਜ਼ੀ ਮਲੀਨ ਵਾਤਾਵਰਣ ਹੋਵੇ ਉਸਦਾ ਅਸਰ ਸਾਡੇ ਮਨ ਤੇ ਨਹੀਂ ਪਵੇਗਾ। ਅੰਤਰਮੁਖੀ ਹੋ ਕੇ ਜਦੋਂ ਸਿਮਰਨ ਕਰਾਂਗੇ, ਅਗਿਆਨਤਾ ਵੀ ਖਤਮ, ਭਰਮ ਭੁਲੇਖੇ ਵੀ ਦੂਰ ਹੋ ਜਾਣਗੇ, ਮਨ ਦੀ ਮੈਲ ਵੀ ਘਟਦੀ ਜਾਵੇਗੀ, ਨੀਵੀਆਂ ਰੁਚੀਆਂ ਦਾ ਜਿਹੜਾ ਸੁਭਾਵ ਹੈ ਉਹ ਵੀ ਖਤਮ ਹੁੰਦਾ ਜਾਵੇਗਾ, ਇਲਾਹੀ ਗੁਣ ਪ੍ਰਵੇਸ਼ ਹੁੰਦੇ ਜਾਣਗੇ, ਇਲਾਹੀ ਦੇਸ਼ ਦੀਆਂ ਬਰਕਤਾਂ ਦੇ ਪਾਤਰ ਬਣ ਜਾਵਾਂਗੇ। ਉੱਥੇ ਕਿਤਨੀਆਂ ਬਰਕਤਾਂ ਹਨ ਉਹ ਸਭ ਮਿਲ ਜਾਣਗੀਆਂ, ਸਤਿਗੁਰ ਦੀ ਬਖਸ਼ਿਸ਼ਾਂ ਦਾ ਇੱਕਦਮ ਪ੍ਰਵਾਹ ਚੱਲ ਪਵੇਗਾ, ਉਸਦੀ ਨਦਰ ਕਰਮ ਹੋਵੇਗੀ, ਸ਼ਬਦ ਸੁਰਤ ਵਿੱਚ ਲੀਨਤਾ ਪ੍ਰਦਾਨ ਹੋਵੇਗੀ ਤੇ ਆਤਮਕ ਮੰਡਲ ਦੇ ਪ੍ਰਕਾਸ਼ ਮੰਡਲ ਵਿੱਚ ਵਾਸਾ ਹੋਵੇਗਾ। ਪਰ ਅਸੀਂ ਤਾਂ ਸਿਰਫ ਬਾਰਮੁਖੀ ਦਿਸਣ ਹਾਰ ਮੈਲ ਤੋਂ ਹੀ ਜਾਣੂ ਹਾਂ ਤੇ ਇਸ ਮੈਲ ਨੂੰ ਲਾਉਣ ਦਾ ਅਤਿਅੰਤ ਯਤਨ ਕਰਦੇ ਹਾਂ। ਜਿਸ ਤਰ੍ਹਾਂ ਕਿ ਨਿਤ ਨਹਾਉਂਦੇ ਹਾਂ, ਦਾਤਨ ਕੁਰਲਾ ਕਰਦੇ ਹਾਂ, ਮੁੜ ਮੁੜ ਹੱਥ ਧੋਂਦੇ ਹਾਂ, ਨਿਤ ਕੱਪੜੇ ਧੋ ਕੇ ਪ੍ਰੈਸ ਕਰਦੇ ਹਾਂ, ਨਿਤ ਕੱਪੜੇ ਬਦਲਦੇ ਹਾਂ, ਘਰ ਦੀ ਸਫਾਈ ਰੱਖਦੇ ਹਾਂ, ਉਦਾਲੇ ਪੁਦਾਲੇ ਦੀ ਸਫਾਈ ਰੱਖਦੇ ਹਾਂ, ਪਰ ਫਿਰ ਵੀ ਇਹ ਦੀਸਣ ਹਾਰ ਮੈਲ ਸਾਨੂੰ ਮੁੜ ਮੁੜ ਕੇ ਚਿਮੜਦੀ ਹੈ ਤੇ ਇਸ ਤੋਂ ਬਚਣ ਲਈ ਵੀ ਅਨੇਕਾਂ ਪ੍ਰਬੰਧ ਕਰਦੇ ਰਹਿੰਦੇ ਹਾਂ। ਇਸ ਦੀਸਣ ਹਾਰ ਮੈਲ ਤੋਂ ਇਲਾਵਾ ਹੋਰ ਕਿਸੇ ਮੈਲ ਦੀ ਬਾਬਤ ਸਾਨੂੰ ਪਤਾ ਹੀ ਨਹੀਂ, ਸੋਝੀ ਨਹੀਂ, ਗੋਹ ਹੀ ਨਹੀਂ ਕਰਦੇ, ਬੇਪਰਵਾਹ ਹਾਂ, ਬੇਫਿਕਰ ਹਾਂ। ਹਾਲਾਂਕਿ ਇਸ ਤੋਂ ਇਲਾਵਾ ਸਾਡੇ ਹਿਰਦੇ ਅੰਦਰ ਜੋ ਮਨ ਦੀ ਮੈਲ ਲੱਗੀ ਹੋਈ ਹੈ ਉਸ ਦੀ ਬਾਬਤ ਅਸੀਂ ਨਿਤਾ ਪ੍ਰਤੀ ਧਰਮ ਗ੍ਰੰਥਾਂ ਵਿੱਚੋਂ ਕਥਾ ਕੀਰਤਨ ਆਦਿ ਸੁਣਦਿਆਂ ਪੜ੍ਹਦਿਆਂ ਵੀ ਸਾਨੂੰ ਇਸ ਮਾਨਸਿਕ ਮੈਲ ਦੀ ਸੋਝੀ ਨਹੀਂ ਆਉਂਦੀ। ਗੁਰਬਾਣੀ ਵਿੱਚ ਸਾਡੀ ਇਸ ਅਣਗਹਿਲੀ ਬਾਬਤ ਇਉਂ ਲਿਖਿਆ ਹੈ, ਵਸਤਰ ਪਖਾਲ ਪਖਾਲੇ ਕਾਇਆ, ਆਪੇ ਸੰਜਮ ਹੋਵੇ, ਅੰਦਰ ਮੈਲ ਲਗੀ ਨਹੀਂ ਜਾਣੇ, ਬਾਹਰੋਂ ਮਲਮਲ ਧੋਵੇ। ਸੋਚ ਕਰੇ ਦਿਨ ਸਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ, ਇਸ ਦੇਹੀ ਕੋ ਬਹੁ ਸਾਧ ਨਾ ਕਰੇ, ਮਨ ਤੇ ਕਭੂ ਨਾ ਬਿਖਿਆ ਟਰੇ। ਜਲ ਧੋਵੈ ਬੋ ਦੇਹ ਅਨੀਤ, ਸੁਧ ਕਹਾਂ ਹੋਏ ਕਾਚੀ ਪੀਤ। ਜਗ ਹੋਂ ਮੈਂ ਮੈਲ ਦੁਖ ਪਾਇਆ, ਮੱਲਾਗੀ ਦੂਜੇ ਪਾਏ, ਮਲ ਹੋਂ ਮੈਂ ਧੋਤੀ ਕਿਵੇਂ ਨਾ ਉਤਰੈ, ਜੇ ਸੋ ਤੀਰਥ ਨਾ ਆਏ। ਬਹੁ ਬਿਧ ਕਰਮ ਕਮਾਉਂਦੇ, ਦੂਣੀ ਮਲ ਲਾਗੀ ਆਏ, ਪੜਿਆ ਮੈਲ ਨਾ ਉਤਰੈ, ਪੁੱਛੋ ਗਿਆਨੀਆਂ ਜਾਏ। ਮਨ ਮੇਰੇ ਗੁਰ ਸ਼ਰਨ ਆਵੇ ਤਾਂ ਨਿਰਮਲ ਹੋਏ, ਮਨ ਮੁਖ ਹਰ ਹਰ ਕਰ ਥਕੇ, ਮੈਲ ਨਾ ਸਕੀ ਤੋਏ। ਸੋ ਬਾਹਰਲੀ ਮੈਲ ਤਾਂ ਛੇਤੀ ਲੈ ਜਾਂਦੀ ਹੈ, ਤੇ ਇਸ ਤੋਂ ਬਚਾਵ ਦੇ ਸਾਧਨ ਵੀ ਕਰ ਲੈਂਦੇ ਹਾਂ, ਪਰ ਮਨ ਦੀ ਮੈਲ ਤਾਂ ਸਾਡੀਆਂ ਨੀਵੀਆਂ ਰੁਚੀਆਂ ਤੇ ਮੈਲੇ ਖਿਆਲਾਂ ਨਾਲ ਨਿਤਾ ਪ੍ਰਤੀ ਅਣਜਾਣੇ ਹੀ ਗਾੜੀ ਹੋ ਕੇ ਹਿਰਦੇ ਦੀਆਂ ਡੂੰਘਾਈਆਂ ਵਿੱਚ ਉਤਰ ਕੇ ਸਾਡੇ ਅੰਤਸ਼ਕਰਨ ਦੇ ਸਟੋਰ ਵਿੱਚ ਜਮ੍ਹਾਂ ਆਉਂਦੀ ਜਾਂਦੀ ਹੈ। ਇਸ ਮਾਨਸਿਕ ਮੈਲ ਦੀ ਜ਼ਹਿਰੀਲੀ ਹਵਾੜ ਅਨੁਸਾਰ ਸਾਡੀ ਦ੍ਰਿਸ਼ਟੀ, ਖਿਆਲ, ਸੋਚਣੀ, ਸਾਡੇ ਵਿਚਾਰ, ਨਿਸ਼ਚੇ, ਸ਼ਰਧਾ ਭਾਵਨੀ, ਵਲਵਲੇ, ਧਰਮ ਕਰਮ, ਸੁਭਾਵ, ਆਚਾਰ ਤੇ ਜੀਵਨ ਅਣਜਾਣੇ ਹੀ ਮੈਲਾ ਬਣਦਾ ਜਾ ਰਿਹਾ ਹੈ। ਧਿਆਨ ਦੇਣਾ ਜੀ, ਇਸ ਮੈਲ ਕਾਰਨ ਦ੍ਰਿਸ਼ਟੀ ਵੀ ਮੈਲੀ, ਸਾਡੀ ਸ਼ਰਧਾ ਭਾਵਨੀ ਵੀ ਮੈਲੀ, ਸੋਚਣੀ ਵੀ ਮੈਲੀ, ਵਿਚਾਰ ਵੀ ਮੈਲੇ, ਵਲਵਲੇ ਵੀ ਮੈਲੇ, ਧਰਮ ਕਰਮ ਵੀ ਮੈਲੇ, ਸੁਭਾਵ ਵੀ ਮੈਲਾ, ਆਚਰਣ ਵੀ ਮੈਲਾ, ਜੀਵਨ ਹੀ ਮੈਲਾ ਹੋ ਜਾਂਦਾ। ਭਾਵੇਂ ਇਹ ਅੰਦਰਲੀ ਮਾਨਸਿਕ ਮੈਲ ਅਤ ਦੀਰਘ ਅਤੇ ਹਾਨੀਕਾਰਕ ਹੈ, ਪਰ ਸਾਨੂੰ ਇਸ ਦੀ ਕੋਈ ਸੋਝੀ ਨਹੀਂ ਤੇ ਨਾ ਹੀ ਇਸ ਦੇ ਖਤਰਨਾਕ ਨਤੀਜਿਆਂ ਤੋਂ ਅਸੀਂ ਜਾਣੂ ਹਾਂ। ਅੰਤਰ ਮੈਲ ਲੱਗੀ ਨਹੀਂ ਜਾਣੈ, ਬਾਹਰੋਂ ਮਲਮਲ ਧੋਵੈ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਗੁਰਬਾਣੀ ਵਿੱਚ ਦਰਸਾਏ ਇਸ ਦੇ ਭਿਆਨਕ ਤੇ ਖਤਰਨਾਕ ਨਤੀਜਿਆਂ ਦੀ ਬਾਬਤ ਪੜ੍ਹਦੇ, ਸੁਣਦੇ, ਗਾਉਂਦੇ ਹੋਏ ਵੀ ਅਸੀਂ ਇਸ ਅੰਦਰਲੀ ਮਾਨਸਿਕ ਗਿਲਾਨੀ ਤੋਂ ਅਣਜਾਣ, ਅਵੇਸਲੇ ਹੋ ਕੇ ਇਸ ਤੋਂ ਬਚਣ ਦਾ ਕੋਈ ਉਪਰਾਲਾ ਨਹੀਂ ਕਰ ਰਹੇ, ਬਲਕਿ ਆਪਣੀ ਸਾਧਾਰਨ ਰੋਜ਼ਾਨਾ ਜੀਵਨ ਰੋਡ ਵਿੱਚ ਸਹਿਜ ਸੁਭਾਏ ਖਿਨ ਖਿਨ ਹੋਰ ਮੈਲ ਚੜਾ ਰਹੇ ਆਪਣੇ ਮਨ ਨੂੰ। ਹਾਂਜੀ, ਕਿਤਨੀ ਤਾੜਨਾ ਹੈ ਕਿ ਮੈਲੇ ਮਨ ਨਾਲ ਨਾ ਭਗਤੀ ਆਉਂਦੀ ਹੈ, ਨਾ ਨਾਮ ਦੀ ਪ੍ਰਾਪਤੀ ਆਉਂਦੀ ਹੈ, ਨਾ ਸ਼ਬਦ ਸੁਰਤ ਵਿੱਚ ਲੀਨਤਾ ਆਉਂਦੀ ਹੈ, ਬਲਕਿ ਇਸ ਮੈਲ ਨਾਲ ਆਪਣੇ ਹਿਰਦੇ ਦੇ ਸ਼ਹਿਨਸ਼ਾਹ ਦੇ ਮੰਦਰ ਜਿਹੜਾ ਸਾਡਾ ਅੰਦਰ ਆਤਮਾ ਹੈ ਉਸਨੂੰ ਗੰਦਗੀ ਦੇ ਉਸਦੇ ਆਲੇ ਦੁਆਲੇ ਗੰਦਗੀ ਫੈਲਾ ਕੇ ਇਸ ਮੈਲ ਨਾਲ ਉਸਦੀ ਬੇਅਦ ਵੀ ਕਰਦੇ ਹਾਂ, ਇਸ ਤਰ੍ਹਾਂ ਦੇ ਬੇਅੰਤ ਅਸੀਂ ਪੜ੍ਹਦੇ ਹਾਂ। ਪਰ ਇਸ ਸਭ ਕੁਝ ਦੇ ਬਾਵਜੂਦ ਆਪਣੀ ਰੁਟੀਨ ਵਿੱਚ ਗਲਤਾਨ ਉਸੇ ਤਰ੍ਹਾਂ ਮੈਲਾ ਕਰੀ ਜਾ ਰਹੇ ਹਾਂ। ਸੋ ਇਲਾਜ ਕੀ ਸੀ? ਅੰਤਰਮੁਖੀ ਹੋ ਕੇ ਸਿਮਰਨ ਕਰਨਾ। ਪਰ ਜੇ ਅੰਤਰਮੁਖੀ ਹੋਣਾ ਕਠਿਨ ਲੱਗਦਾ ਹੈ ਤਾਂ ਸੱਤ ਅੱਠ ਨੁਕਤੇ ਹੋਰ ਨੇ ਮਨ ਨੂੰ ਨਿਰਮਲ ਕਰਨ ਦੇ, ਜੋ ਅਗਲੇ ਭਾਗਾਂ ਵਿੱਚ ਦਰਸਾਏ ਨੇ, ਜੋ ਅਸੀਂ ਸਹਿਜ ਹੀ ਉਹਨਾਂ ਨੂੰ ਕਮਾ ਸਕਦੇ ਹਾਂ। ਸੋ ਤਿੰਨ ਲੇਖ ਨੇ, ਆਪ ਜੀ ਲੈ ਜਾਣ ਦੀ ਕਿਰਪਾਲਤਾ ਕਰੋ ਤੇ ਮਲੀਨਤਾ ਤੋਂ ਬਚਣ ਲਈ ਇਹ ਬੜੇ ਸਾਧਨ ਨੇ। ਘਰ ਜਦੋਂ ਟੀਵੀ ਲਾਉਂਦੇ ਉਹਦੀ ਜਗ੍ਹਾ ਇੱਕ ਸਿਮਰਨ ਦੀ ਸੀਡੀ ਲਾ ਦਿੱਤੀ, ਉਹ ਦੋ ਚਾਰ ਘੰਟੇ ਜਿਹੜੇ ਬਰਬਾਦ ਹੁੰਦੇ ਹਨ ਮਨ ਨੂੰ ਮਲੀਨ ਕਰਦੇ ਹਨ, ਉਲਟਾ ਹੋਵੇਗਾ, ਮਲੀਨਤਾ ਦੀ ਜਗ੍ਹਾ ਨਿਰਮਲਤਾ ਆ ਜਾਵੇਗੀ, ਨਾਲ ਕੁਛ ਚਾਹ ਆਵੇਗਾ, ਇਸ ਪਾਸੇ ਵੱਲ ਹੋਰ ਰੁੱਖ ਵਧੇਗਾ। ਸੋ ਸੰਗਤਾਂ ਦੇ ਚਰਨਾਂ ਸਿਮਰ ਬੇਨਤੀ ਹੈ। 132 ਲਿਖਤਾਂ ਦਾ ਸੈੱਟ ਜਿਨ੍ਹਾਂ ਨੇ ਹਾਲੇ ਤੱਕ ਨਹੀਂ ਲਿਆ, ਮਹਾਂਪੁਰਖਾਂ ਦੀ 5 ਸੀਡੀਆਂ 5 ਵੋਲੀਅਮ ਹਨ, ਉਹ ਲੈ ਕੇ ਜਾਓ। ਗੁਰਬਾਣੀ ਵਿਚਾਰ ਦੇ ਜਿਹੜੇ ਲੇਖ ਪੜ੍ਹੇ ਜਾ ਰਹੇ ਹਨ ਉਹਨਾਂ ਦੀਆਂ ਸੀਡੀਆਂ, ਗੁਰਬਾਣੀ ਕੀਰਤਨ ਦੀਆਂ ਸੀਡੀਆਂ, ਨਿਤਨੇਮ ਦੀ ਅਤੇ ਖਾਸ ਕਰਕੇ ਸਿਮਰਨ ਦੀ ਸੀਡੀ, ਇਹ ਲਿਜਾਣ ਦੀ ਕਿਰਪਾਲਤਾ ਕਰਨੀ, ਕਿਉਂਕਿ ਸਮਾਗਮ ਤੋਂ ਬਾਅਦ ਘਰ ਜਾ ਕੇ ਅਸੀਂ ਆਪਣੇ ਇਹਨਾਂ ਦੇ ਆਸਰੇ ਆਪਣੇ ਮਨ 'ਤੇ ਪਹਿਰਾ ਦੇ ਸਕਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।